ਤੇਰੀ ਮੈਂ ਮੇਰੀ ਅਤੇ ਤੇਰੀ ਹੰਗਤਾ ਮਮਤਾ ਨੂੰ ਰੋਟੀ ਵਾਂਗੂ ਖਾਣਾ ਕੀਤਾ। ਰੋਟੀ ਮੇਰੀ ਕਾਠ ਕੀ। ਹੁਣ ਤੀਸਰੇ ਅੰਤਰੀ ਭਾਵ ਚ ਕਹਿੰਦੇ ਨੇ ਕਿ ਜਿਨ੍ਹਾਂ ਨੇ ਮੇਰੀ ਤੋਂ ਭਾਵ ਮੈਂ ਮੇਰੀ ਤੇਰੀ ਹੰਗਤਾ ਮਮਤਾ ਨੂੰ ਰੋਟੀ ਵਾਂਗੂ ਖਾਣਾ ਕੀਤਾ ਹੈ, ਉਹਨਾਂ ਦੇ ਹਿਰਦੇ ਅੰਦਰ ਕਾਠ ਦੀ ਨਿਆਈ ਕਠੋਰਤਾ ਕੀ ਹੋਣੀ ਹੈ? ਨਹੀਂ ਹੁੰਦੀ। ਉਹ ਤਾਂ ਸਗੋਂ ਮਿੱਠੀਆਂ ਬਚਨਾਂ ਨੂੰ ਬੋਲ ਕੇ ਆਪਣੇ ਉਪਦੇਸ਼ ਦੁਆਰਾ ਹੋਰ ਨਾ ਸ਼ਰਨ ਆਏ ਜਗਿਆਸੂਆਂ ਦੇ ਅੰਦਰੋਂ ਵੀ ਲਾਵਣ ਮੇਰੀ ਭੁੱਖ, ਮੈਂ ਮੇਰੀ ਦੀ ਭੁੱਖ ਨੂੰ ਲਾਉਣਾ ਕਰਦੇ ਨੇ। ਜਿਨ੍ਹਾਂ ਦੀ ਆਪਣੀ ਮੈਂ ਤੇ ਮੇਰੀ ਲਹਿ ਗਈ, ਉਹਨਾਂ ਕੋਲ ਜਦੋਂ ਕੋਈ ਵੀ ਜਾਂਦਾ ਹੈ ਉਹ ਉਹਦੇ ਅੰਦਰੋਂ ਮੈਂ ਤੇ ਮੇਰੀ ਲਾਹ ਦਿੰਦੇ ਨੇ। ਜਿਨ੍ਹਾਂ ਖਾਧੀ ਚੋਪੜੀ ਅਤੇ ਜਿਨ੍ਹਾਂ ਦੀ ਜੋ ਹੈ ਖਾ ਤੇ ਧੀ, ਧੀ ਦਾ ਅਰਥ ਕਰਨਗੇ ਬੁੱਧੀ, ਜਿਨ੍ਹਾਂ ਦੀ ਬੁੱਧੀ ਜਿਹੜੀ ਹੈ ਉਹ ਖਾ ਚੇਤਨ ਪ੍ਰਭੂ ਨੂੰ ਜਪ ਕੇ ਚੋਪੜੀ ਤੋਂ ਭਾਵ ਪ੍ਰੇਮ ਵਿੱਚ ਸਨਿਗਧ ਹੋਈ ਹੈ, ਘਣੇ ਸਹਿਣਗੇ ਦੁੱਖ। ਉਹ ਘਣੇ ਸਹਿਣਸ਼ੀਲਤਾ ਦੇ ਸਹਿਤ ਹੋਏ ਨੇ, ਉਹਨਾਂ ਦੇ ਜਿਹੜੇ ਦੁੱਖ ਸੀ ਉਹ ਗਏ, ਚਲੇ ਗਏ, ਨਾਸ ਹੋ ਗਏ। ਪਹਿਲੇ ਕਹੇ ਪ੍ਰਸੰਗ ਨੂੰ ਫਿਰ ਸਪਸ਼ਟ ਕਰ ਦਿੰਦੇ 29ਵੇਂ ਸ਼ਲੋਕ ਵਿੱਚ, ਰੁੱਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ। ਰੁੱਖੀ ਜਿਹੜੀ ਹੁੰਦੀ ਦਾਲ ਭਾਜੀ ਤੋਂ ਬਿਨਾਂ, ਸੁਖੀ ਹੁੰਦੀ ਘਿਓ ਨਾਲ ਚੋਪੜੇ ਤੋਂ ਬਿਨਾਂ, ਰੋਟੀ ਖਾ ਕੇ ਠੰਡਾ ਪਾਣੀ ਪੀਆ ਕਰੋ। ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਫਰੀਦ ਜੀ ਹੁਣ ਕਥਨ ਕਰਦੇ ਨੇ ਕਿ ਚੋਪੜੀ ਹੋਈ ਪਰਾਈ ਰੋਟੀ ਭਾਵ ਦੂਸਰੇ ਨੂੰ ਸਨਿਗਧ ਭੋਜਨ ਖਾਂਦਿਆਂ ਦੇਖ ਕੇ ਆਪਣੇ ਚਿੱਤ ਨੂੰ ਤਰਸਾਉਣਾ ਨਾ ਕਰ, ਤੈਨੂੰ ਜਿਹੜੀ ਪਰਮਾਤਮਾ ਨੇ ਦਿੱਤੀ ਆ ਉਹ ਖਾ ਕੇ ਨਾਮ ਜਪ। ਬਾਬੀਹਾ ਨਾ ਬਿਲ ਲਾਏ ਨਾ ਤਰਸਾਏ ਇਹੋ ਮਨ, ਖਸਮ ਕਾ ਹੁਕਮ ਮਨ, ਨਾਨਕ ਹੁਕਮ ਮੰਨਿਆ ਤੇ ਖੋਤਰਾ ਚੜ੍ਹੈ ਚਵਗਣ ਬੰਨ। ਅਸਲ ਜਿਹੜੀ ਗੁਰਮਤ ਹੈ, ਅਸਲ ਜੋ ਗੁਰਸਿੱਖੀ ਹੈ, ਉੱਥੇ ਤਾਂ ਜੇ ਲੱਭ ਕੇ ਵੀ ਲਿਆਈਏ ਬੜਾ ਹੀ ਔਖਾ, ਇੱਕ ਜਾਣਾ, ਇੱਕ ਕਹਿਣਾ ਵੀ ਔਖਾ ਲੱਗਦਾ ਹਲੇ, ਵੀ ਇੱਕ ਜਾਣਾ ਮਿਲ ਵੀ ਜਾਊਗਾ ਇਹੋ ਜਿਹਾ? ਦੁਨੀਆਂ ਭਰ ਦੇ ਕੁੱਲ ਸਿੱਖਾਂ 'ਚ ਇੱਕ ਸਿੱਖ ਮਿਲੂਗਾ ਸਾਨੂੰ ਜਿਹੜਾ ਭਾਣਾ ਮੰਨਦਾ ਹੋਵੇ ਪਰਮਾਤਮਾ ਦਾ? ਇੱਕ ਤਾਂ ਮਿਲ ਸਕਦਾ, ਕਿਉਂਕਿ ਬੀਜ ਨਾਸ਼ ਨਹੀਂ ਹੁੰਦਾ, ਕੇਵਲ ਭਾਣੇ ਵਿੱਚ ਹੀ ਰਹਿਣਾ। ਆਪਣੇ 'ਚ ਤਾਂ ਕੋਈ ਦੇਖੋ ਨਿਗਾਹ ਮਾਰ ਕੇ ਬੈਠਾ ਹੋਵੇ, ਭਾਣੇ ਅੰਦਰ ਰਹਿ ਹੀ ਨਹੀਂ ਜਾਂਦਾ, ਕਿਉਂਕਿ ਦ੍ਰਿਸ਼ਟੀ ਬੰਦੇ ਨੂੰ ਕੋਈ ਨਾ ਕੋਈ ਜ਼ਰੂਰਤ ਪਈ, ਕੋਈ ਲੋੜ, ਕੋਈ ਕੁਛ। ਉਹ ਫਿਰ ਕਹਿੰਦਾ ਜੀ ਭਾਣੇ 'ਚ ਤਾਂ ਰਹਿਣਾ ਔਖਾ ਹੈ, ਮੰਗਣਾ ਹੀ ਪੈ ਜਾਂਦਾ ਕੁਛ ਨਾ ਕੁਛ। ਪਰ ਇੱਕ ਉਹ ਵੀ ਸੰਸਾਰ 'ਚ ਮਹਾਂਪੁਰਸ਼ ਨੇ, ਕੀ ਕਹਿੰਦੇ ਨੇ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਮਨ ਕਿਵੇਂ ਨਿਰਮਲ ਹੋ ਗਿਆ? ਨਿਰਇੱਛਤ ਹੀ ਹੋ ਗਿਆ, ਕੋਈ ਇੱਛਾ ਹੀ ਨਹੀਂ ਹੈ, ਸਮਾਧੀ ਲੱਗੀ ਹੋਈ, ਇੱਛਾ ਹੀ ਨਹੀਂ ਹੈ ਕੋਈ। ਪਰਮੇਸ਼ਰ ਕਹਿੰਦੇ ਮੰਗ, ਕੀ ਮੰਗਦਾ? ਕਹਿੰਦੇ ਕੀ ਮੰਗਾਂ? ਕਹਿੰਦੇ ਕੁਛ ਵੀ ਮੰਗ। ਕਹਿੰਦੇ ਮੈਨੂੰ ਇਹ ਦੱਸੋ, ਮੈਂ ਜੋ ਮੰਗਾਂਗਾ ਸੋ ਮੇਰੇ ਨਾਲ ਜਾਏਗਾ? ਕਹਿੰਦੇ ਨਹੀਂ। ਫਿਰ ਕਹਿੰਦੇ ਮੈਂ ਤੇ ਉਹੀ ਮੰਗਦਾ ਜਿਹੜਾ ਮੇਰੇ ਨਾਲ ਹਰ ਵਕਤ ਰਹੇ, ਉਹ ਤਾਂ ਪਰਮੇਸ਼ਰ ਕਹਿੰਦੇ ਫਿਰ ਮੈਂ ਹੀ ਹਾਂ। ਕਹਿੰਦੇ ਫਿਰ ਤੁਸੀਂ ਹੀ ਮੇਰੇ ਨਾਲ ਰਹੋ। ਤਾਂ ਕਹਿੰਦੇ ਨੇ ਦੁਨੀਆਂ ਵਿੱਚ ਐਸਾ ਬੰਦਾ ਲੱਭਣਾ ਬੜਾ ਔਖਾ ਹੈ ਜਿਹੜਾ ਵਾਹਿਗੁਰੂ ਦੇ ਭਾਣੇ ਅਨੁਸਾਰ ਹੋ ਕੇ ਚੱਲੇ। ਜਿਵੇਂ ਭਾਈ ਗੁਰਮੁਖ ਨੇ ਪੁੱਛਿਆ ਸੀ ਪੰਜਵੇਂ ਪਾਤਸ਼ਾਹ ਨੂੰ, ਮਹਾਰਾਜ ਜੀ ਕੋਈ ਸਿੱਖ ਦਿਖਾਓ ਜਿਹੜਾ ਭਾਣਾ ਮੰਨਦਾ ਹੋਵੇ। ਮਹਾਰਾਜ ਕਹਿੰਦੇ ਭਾਈ ਭਿਖਾਰੀ ਹੈ, ਭਾਈ ਭਿਖਾਰੀ ਹੋਇਆ ਐਸਾ ਗੁਰਮੁਖ, ਤੋ ਇਸ ਕਰਕੇ ਚਲੋ ਅਸੀਂ ਬਹੁਤਾ ਨਹੀਂ ਤਾਂ ਜਿੰਨਾ ਕੁ ਹੋ ਸਕਦਾ ਉਨਾ ਭਾਣਾ ਜ਼ਰੂਰ ਮੰਨਿਆ ਕਰੀਏ। ਮੇਰਾ ਪੂਰਾ ਇਹ ਨਹੀਂ ਕਿ ਪਰਮੇਸ਼ਰ ਹੁਣ ਤੁਹਾਨੂੰ ਸਾਰਾ ਕੁਝ ਹੀ ਬੈਠੇ ਹੀ ਹਾਜ਼ਰ ਕਰੀ ਜਾਵੇ, ਤੁਸੀਂ ਆਖੋ ਫਿਰ ਤਾਂ ਤੂੰ ਚੰਗਾ ਹੈ, ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ। ਹੌਲੀ ਹੌਲੀ ਛੋਟੇ ਛੋਟੇ ਭਾਣੇ ਮੰਨਦਿਆਂ ਮੰਨਦਿਆਂ ਫਿਰ ਵੱਡੇ ਵੀ ਮੰਨਣ ਲੱਗ ਜਾਵਾਂਗੇ, ਫਿਰ ਇਹ ਆਦਤ ਬਣ ਜਾਵੇਗੀ। ਭਾਣਾ ਮੰਨਣਾ ਜਿਹੜਾ ਹੈ ਇਹ ਸਾਰਿਆਂ ਨਾਲੋਂ ਵੱਡੀ ਦਾਤ ਹੈ। ਤੋ ਇੱਕ ਦਿਨ ਬਿਮਾਰ ਹੋਣ ਦੀ ਵਜ੍ਹਾ ਕਰਕੇ ਫਰੀਦ ਜੀ ਪਾਸੋਂ ਨਮਾਜ਼ ਨਾ ਪੜ੍ਹੀ ਗਈ, ਅਫਸੋਸ ਵਿੱਚ ਪਏ ਹੋਏ ਨੇ। ਨਾਲ ਦੇ ਸ਼ਾਹ ਸਰਫ ਨੂੰ ਤਰਕ ਮਾਰਦੇ ਹੋਏ ਅਨੁਕਤੀ ਅਲੰਕਾਰ ਦੁਆਰਾ ਕਥਨ ਕਰਦੇ ਨੇ, ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਅੱਜ ਮੈਂ ਆਪਣੇ ਪਤੀ ਖੁਦਾ ਨਾਲ ਸ਼ਾਂਤੀ ਰੂਪ ਨੀਂਦ ਵਿੱਚ ਜੋ ਹੈ ਨਾ ਸਾਡੇ ਅੰਦਰ ਅੰਤਹਿਕਰਨ ਰੂਪ ਸੇਜਾ, ਉੱਥੇ ਮੈਂ ਇੱਕ ਮਿਕ ਹੋ ਕੇ ਨਾ ਪਈ, ਬਿਲਕੁਲ ਪਰਮੇਸ਼ਰ ਦੇ ਨਾਲ ਨਾ ਜੁੜੀ ਅੱਜ ਮੈਂ, ਮੇਰੀ ਬਿਰਤੀ ਪਰਮਾਤਮਾ ਨਾਲ ਨਾ ਜੁੜੀ ਅੱਜ, ਭਾਵ ਮੇਰੇ ਪਾਸੋਂ ਅੱਜ ਨਮਾਜ਼ ਨਹੀਂ ਪੜ੍ਹੀ ਗਈ, ਇਸ ਕਰਕੇ ਮੇਰੇ ਅੰਗ ਜਿਹੜੇ ਮੁੜ ਮੁੜ ਜਾਂਦੇ, ਭਾਵ ਦਿਲ ਦੇ ਦੁੱਖ ਨੂੰ ਪ੍ਰਾਪਤ, ਬੜਾ ਦੁੱਖ ਹੋਇਆ ਮੇਰੇ ਮਨ ਨੂੰ, ਮੇਰਾ ਜੋ ਅੰਗ ਹੈ ਹਿਰਦਾ ਹੈ, ਮੇਰਾ ਹਿਰਦਾ ਅਫਸੋਸ ਕਰਕੇ ਮੁੜ ਮੁੜ ਜਾਏ, ਮੁਰਝਾਈ ਹੀ ਮੁਰਝਾਈ ਜਾਂਦਾ ਹੈ। ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਆ ਝੂਰ। ਮੇਰਾ ਮਨ ਅੱਜ ਮਰਝਾ ਜਾਂਦਾ, ਕਿਉਂ ਨਹੀਂ ਹੋਇਆ ਅੱਜ ਟਾਈਮ ਸਿਰ ਮੈਥੋਂ ਪਾਠ, ਕਿਉਂ ਨਹੀਂ ਹੋਇਆ ਨਿਤਨੇਮ, ਕੀ ਇੰਨਾ ਪੈ ਗਿਆ ਸੀ ਕੰਮ ਤੈਨੂੰ ਜ਼ਰੂਰੀ, ਕੀ ਇੰਨੀ ਨੀਂਦ ਜ਼ਰੂਰੀ ਹੋ ਗਈ ਸੀ ਕਿ ਨਿਤਨੇਮ ਜ਼ਰੂਰੀ ਨਹੀਂ ਸੀ ਤੈਨੂੰ। ਮੇਰਾ ਮਨ ਸਾਰਾ ਦਿਨ ਹੀ ਮੈਨੂੰ ਬਹੁਤ ਕੋਸਦਾ ਰਿਹਾ, ਬਹੁਤ ਮੁਰਝਾਇਆ ਹੋ ਗਿਆ ਮੈਂ ਅੱਜ। ਬੇਸ਼ੱਕ ਨੀਂਦ ਦਾ ਤਿਆਗ ਕਰਕੇ ਔਖੇ ਹੋ ਕੇ ਨਿਤਨੇਮ ਮੈਂ ਕਰ ਲੈਂਦਾ ਤਾਂ ਮੈਨੂੰ ਇੰਨੀ ਖੁਸ਼ੀ ਹੋਣੀ ਸੀ, ਨੀਂਦ ਦਾ ਕੀ ਸੀ ਦਿਨੇ ਸੌਂ ਲੈਂਦਾ। ਉਹ ਸਵੇਰ ਦਾ ਵਕਤ ਮੇਰਾ ਖੁੰਝ ਗਿਆ, ਸਾਰਾ ਦਿਨ ਕੰਮਾਂ 'ਚ ਲੰਘ ਗਿਆ, ਸ਼ਾਮ ਨੂੰ ਥੱਕ ਕੇ ਸੌਂ ਗਿਆ, ਮੇਰਾ ਨਿਤਨੇਮ ਰਹਿ ਗਿਆ। ਕਹਿੰਦੇ ਇਹੀ ਤਾਂ ਗੁਰਮੁਖਾਂ ਦੀ ਨਿਸ਼ਾਨੀ। ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਕਹਿੰਦੇ ਜਿਹੜੀਆਂ ਦੁਹਾਗਣੀਆਂ ਨੇ ਸ਼ਾਹ ਸਰਫ ਪਾਸੋਂ ਜਾ ਕੇ ਪੁੱਛਣਾ ਕਰੋ, ਨਮਾਜ਼ ਪੜ੍ਹੇ ਤੋਂ ਬਿਨਾਂ ਤੁਹਾਡੀ ਅਵਸਥਾ ਰੂਪੀ ਰਾਤ ਕਿਵੇਂ ਸੁਖਪੂਰਵਕ ਬਤੀਤ ਹੁੰਦੀ ਹੈ। ਫਰੀਦ ਦੀ ਇਹ ਗੱਲ ਸੁਣ ਕੇ ਸ਼ਾਹ ਸਰਫ ਨੇ ਕਿਹਾ ਕਿ ਤੂੰ ਕਿੱਥੋਂ ਦੀ ਸੁਹਾਗਣ ਆ ਗਈ, ਕਿਉਂਕਿ ਆਪਸ ਵਿੱਚ ਜਦੋਂ ਦੋ ਫਕੀਰ ਗੱਲਾਂ ਕਰਦੇ ਨੇ ਜਿਵੇਂ ਦੋਸਤ ਗੱਲਾਂ ਕਰਦੇ ਨੇ ਇੱਕ ਦੂਜੇ ਨੂੰ ਹਾਸੇ ਖੇਡੇ 'ਚ, ਇਸ ਤਰ੍ਹਾਂ ਦੇ ਬਚਨ ਕਰਦੇ ਨੇ। ਨਾਲੇ ਫਕੀਰਾਂ ਦੇ ਬਚਨ ਜਿਹੜੇ ਹੁੰਦੇ ਨੇ ਆਮ ਲੋਕਾਂ ਨੂੰ ਸਮਝ ਨਹੀਂ ਪੈਂਦੇ, ਤਾਂ ਉਹਨਾਂ ਦੀ ਬੋਲੀ ਕੁਛ ਹੋਰ ਢੰਗ ਦੀ ਹੁੰਦੀ, ਆਪਸ ਵਿੱਚ ਬਚਨ ਨੇ ਉਹਨਾਂ ਦੇ। ਸਹੁਰੈ ਢੋਈ ਨਾ ਲਹੈ ਪਈਐ ਨਾ ਹੀ ਥਾਉ। ਕਹਿੰਦੇ ਪ੍ਰਲੋਕ ਵਿੱਚ ਯਾਨੀ ਖੁਦਾ ਦੇ ਘਰ ਵਿੱਚ ਢੋਈ ਨਾ ਲਹੈ, ਤੂੰ ਜਗ੍ਹਾ ਤਾਂ ਕੋਈ ਨਹੀਂ ਲੈਂਦੀ, ਕਿਉਂਕਿ ਜਿਸ ਵਕਤ ਵੀ ਤੂੰ ਖੁਦਾ ਦੇ ਦਰਬਾਰ ਜਾਂਦੀ ਹੈ ਤੈਨੂੰ ਜੋੜਿਆਂ ਦੀ ਜਗ੍ਹਾ ਖੜਾ ਕੀਤਾ ਜਾਂਦਾ ਹੈ, ਅਤੇ ਇਸ ਮਾਤ ਰੂਪ ਲੋਕੀ ਜਿਹੜੇ ਨੇ ਪੇਕੇ ਘਰ ਵਿੱਚ ਵੀ ਤੈਨੂੰ ਕੋਈ ਸੁੱਖ ਦੀ ਥਾਂ ਪ੍ਰਾਪਤ ਨਹੀਂ। ਖਾਣ ਪੀਣ ਦਾ ਤੈਨੂੰ ਸੁੱਖ ਨਹੀਂ, ਬਿਰਤੀ ਜੁੜਨ ਦਾ ਤੈਨੂੰ ਸੁੱਖ ਨਹੀਂ, ਨਿੰਦਰਾ ਦਾ ਤੈਨੂੰ ਸੁੱਖ ਨਹੀਂ, ਫਿਰ ਵਤੜੀ ਧਨ ਪੁੱਛਿਆ ਹੀ ਨਾ ਸੁਹਾਗਣ ਨਾ, ਕਿਉਂਕਿ ਪਿਰੀ ਪਰਮਾਤਮਾ ਸਰਗੁਣ ਮੂਰਤੀ ਧਾਰ ਕੇ ਤੇਰੀ ਕਦੇ ਵੀ ਕੋਈ ਗੱਲਬਾਤ ਪੁੱਛਦਾ ਨਹੀਂ ਹੈ, ਫਿਰ ਵਤੜੀ ਨਾ ਪੁੱਛਿਆ ਹੀ ਧਨ ਸੁਹਾਗਣ ਨਾ। ਤੋ ਇਸ ਕਰਕੇ ਅੰਤਰੀ ਭਾਵ 'ਚ ਕਹਿੰਦੇ ਨੇ ਕਿ ਤੇਰਾ ਕੀ ਹਾਲ ਹੈ, ਅਥਵਾ ਅਨਵੇਂ ਕਰਕੇ ਪੰਕਤੀ ਬੋਲੀ, ਤੋ ਆਪਣਾ ਨਾਮ ਸੁਹਾਗਣ ਕਹਿਣੇ ਵਾਲੀ ਤੂੰ ਧਨ ਹੈ, ਤੈਨੂੰ ਕਹਿੰਦਿਆਂ ਵੀ ਸ਼ਰਮ ਨਹੀਂ ਆਉਂਦੀ, ਕਿਉਂਕਿ ਰੱਬ ਨੇ ਤਾਂ ਤੇਰੇ ਨਾਲ ਕਦੇ ਗੱਲ ਨਹੀਂ ਕੀਤੀ। ਇਹਨਾਂ ਸਲੋਕਾਂ ਦੁਆਰਾ ਸ਼ਾਹ ਸਰਫ ਅਤੇ ਫਰੀਦ ਜੀ ਦਾ ਸੰਵਾਦ ਸੁਣ ਕੇ ਇੱਕ ਸਿੱਖ ਨੇ ਗੁਰੂ ਅਰਜਨ ਦੇਵ ਜੀ ਪਾਸ ਬੇਨਤੀ ਕੀਤੀ, ਮਹਾਰਾਜ ਇਹਨਾਂ ਦੋਹਾਂ ਦੇ ਵਿੱਚ ਜਿਹੜਾ ਆਪਸ ਸੰਵਾਦ ਹੈ ਇਹ ਕੀ ਠੀਕ ਹੈ ਜਾਂ ਗਲਤ ਹੈ। ਇਹ ਗੱਲ ਸੁਣ ਕੇ ਸਤਿਗੁਰਾਂ ਨੇ ਕਿਹਾ ਇਹਨਾਂ ਦੋਹਾਂ ਦਾ ਕਹਿਣਾ ਹੰਕਾਰ ਦੇ ਸੰਯੁਕਤ ਹੋਣ ਕਰਕੇ ਠੀਕ ਨਹੀਂ, ਕਿਉਂਕਿ ਫਰੀਦ ਨੂੰ ਨਮਾਜ਼ ਪੜ੍ਹਨ ਦਾ ਹੰਕਾਰ ਹੈ ਅਤੇ ਸ਼ਾਹ ਸਰਫ ਨੂੰ ਖੁਦਾ ਦੀ ਪ੍ਰਾਪਤੀ ਦਾ ਹੰਕਾਰ ਹੈ, ਪਰ ਦੋਹਾਂ ਨੂੰ ਹੰਕਾਰ ਤੋਂ ਰਹਿਤ ਹੋਣਾ ਚਾਹੀਦਾ ਸੀ। ਇਸ ਪਰ ਸਾਡੇ ਵੱਡਿਆਂ ਸਤਿਗੁਰਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਲੋਕ ਉਚਾਰਿਆ ਹੈ, ਸਹੁਰੈ ਪੇਈਐ ਕੰਤ ਕੀ ਕੰਤ ਅਗੰਮ ਯਥਾਹ। ਜੋ ਕੰਤ ਪਤੀ ਪ੍ਰਮਾਤਮਾ ਅਗੰਮ ਜੋ ਬੇਅੰਤ ਹੈ ਅਤੇ ਅਥਾਹ ਜੋ ਗੁਣਾਂ ਵਾਲਾ ਹੈ, ਸਹੁਰੈ ਪੇਈਐ ਲੋਕ ਪ੍ਰਲੋਕ ਵਿੱਚ ਉਸ ਪਤੀ ਪ੍ਰਮਾਤਮਾ ਦੇਵ ਜੀ ਦੀ ਇਸਤਰੀ ਹੋਈ, ਨਾਨਕ ਸੋ ਸੁਹਾਗਣੀ ਜੋ ਭਾਵ ਹੈ ਬੇਪਰਵਾਹ। ਮਹਾਰਾਜ ਕਥਨ ਕਰਦੇ ਨੇ ਉਸ ਬੇਪਰਵਾਹ ਪ੍ਰਮਾਤਮਾ ਨੂੰ ਜੋ ਇਸਤਰੀ ਭਾ ਗਈ ਹੈ ਉਹੀ ਸੁਹਾਗਵੰਤੀ ਹੈ, ਕਿਉਂਕਿ ਵੈਸੇ ਤੇ ਪਰਮਾਤਮਾ ਦੀਆਂ ਸਾਰੀਆਂ ਇਸਤਰੀਆਂ ਕਹਾਉਂਦੀਆਂ ਨੇ ਆਪਣੇ ਆਪ ਨੂੰ, ਪਰ ਜਿਹੜੀ ਭਾ ਜਾਵੇ ਉਸੇ ਨੂੰ ਕਿਹਾ ਜਾਂਦਾ ਉਹਦੀ ਇਸਤਰੀ। ਤੋਂ ਪਹਿਲੇ ਕਹੇ ਅਨੁਸਾਰ ਨਿਰਹੰਕਾਰ ਹੋਣ ਬਾਰੇ ਕਥਨ ਕਰਦੇ ਨੇ, ਨਾਤੀ ਧੋਤੀ ਸੰਭੇ ਸੁੱਤੀ ਆਏ ਨਚਿੰਦ। ਜਿਵੇਂ ਕੋਈ ਪ੍ਰਤੱਖ ਇਸਤਰੀ ਨਹਾ ਧੋ ਕੇ ਤੋ ਸ਼ਿੰਗਾਰ ਆਦਿਕ ਕਰਕੇ ਸੰਭੀ ਖੂਬ ਮਨ ਠਣ ਕੇ ਅਰਥਾਤ ਅਤਰ ਫਲੇਲ ਆਦਿਕ ਸੁਗੰਧੀਆਂ ਨੂੰ ਲਗਾ ਕੇ ਨਿਸ਼ਚਿੰਤ ਹੋ ਕਰਕੇ ਬੜੇ ਸੋਹਣੇ ਪਲੰਘ ਪਰ ਆ ਕੇ ਸੌਂ। ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਥੂਰੀ ਗੰਧ। ਫਰੀਦ ਜੀ ਕਥਨ ਕਰਦੇ ਨੇ ਜੇਕਰ ਇਸਤਰੀ ਦੇ ਪਾਸ ਹਿੰਗ ਦੀ ਬੇੜੀ ਗੰਢੀ ਜਿੰਨਾ ਮਰਜ਼ੀ ਖੁਸ਼ਬੂਆਂ ਲਾਈਆਂ ਹੋਣ, ਜੇ ਉਹਦੇ ਕੋਲ ਹਿੰਗ ਦੀ ਲਿਆ ਕੇ ਥੋੜ੍ਹੀ ਜਿਹੀ ਇੱਕ ਗੰਢੀ ਰੱਖ ਦਈਏ ਤਾਂ ਜਾਣੋ ਉਸ ਪਾਸੋਂ ਕਥੂਰੀ ਜਿਹੜੀ ਕਸਤੂਰੀ ਦੀ ਗੰਧ ਸੁਗੰਧੀ ਚਲੀ ਗਈ, ਕਿਉਂਕਿ ਇੰਨੀਆਂ ਖੁਸ਼ਬੂਆਂ ਛਿੜਕ ਕੇ ਤਾਂ ਹੁਣ ਉੱਥੋਂ ਜੋ ਹਿੰਗ ਦੀ ਖੁਸ਼ਬੂ ਨਹੀਂ ਬਦਬੂ ਜੀ ਆ ਰਹੀ ਹੈ ਕਹਿੰਦੇ, ਕਿਉਂਕਿ ਜਿੱਥੇ ਹਿੰਗ ਪਈ ਆ ਉੱਥੇ ਕਸਤੂਰੀ ਆਦਿਕ ਸੁਗੰਧੀਆਂ ਖਤਮ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਤੀਰਥਾਂ 'ਤੇ ਨਾਤੀ ਇਸ਼ਨਾਨ ਕਰਕੇ ਨਾਤੀ ਧੋਤੀ ਨੇਤੀ ਧੋਤੀ ਆਦਿ ਕਰਮ ਕਰਕੇ ਸੰਭ ਹੀ ਬੜਾ ਫਵਣਾ ਕੀਤਾ। ਨੇਤੀ ਧੋਤੀ ਕਰਮ ਤੋਂ ਭਾਵ ਸੱਜੀ ਨਾਸਕਾ 'ਚੋਂ ਪਾਣੀ ਚੜ੍ਹਾ ਕੇ ਖੱਬੀ ਨਾਸਕਾ ਵਿੱਚੋਂ ਕੱਢ ਦੇਣਾ ਅਤੇ ਖੱਬੀ ਨਾਸਕਾ ਵਿੱਚੋਂ ਪਾਣੀ ਚੜ੍ਹਾ ਕੇ ਸੱਜੀ ਵਿੱਚੋਂ ਕੱਢ ਦੇਣਾ, ਇਹਨੂੰ ਨੇਤੀ ਕਹਿੰਦੇ ਨੇ। ਅਤੇ ਉਸ ਤੋਂ ਬਾਅਦ ਧੋਤੀ ਕੀ ਹੈ, ਚਾਰ ਉਂਗਲ ਚੌੜੀ ਮਲਮਲ ਬਰੀਕ 17 ਗਜ ਲੰਮੀ ਲੈ ਕੇ ਮੂੰਹ ਵਿੱਚ ਪਾ ਕੇ ਗੁਦਾ ਆਦਿਕ ਦੇ ਵਿੱਚੋਂ ਕੱਢ ਕੇ ਸਾਰੀਆਂ ਨਾੜੀਆਂ ਅੰਦਰੋਂ ਸਾਫ਼ ਕਰਨੀਆਂ, ਇਹਨੂੰ ਧੋਤੀ ਕਹਿੰਦੇ ਨੇ। ਤੋ ਇਸ ਪ੍ਰਕਾਰ ਕਹਿੰਦੇ ਨੇ ਸੰਗ ਤੇ ਬਹੀ ਭਲੀ ਪ੍ਰਕਾਰ ਇਕਾਂਤ ਜਗ੍ਹਾ ਤੇ ਬੈਠਣਾ, ਸੰਭ ਹੀ ਸਮੂਹ ਸਾਧਨ ਕਰਨੇ, ਸੁੱਤੀ ਆਏ ਨਚਿੰਦ ਸਮਾਧੀ ਨੂੰ ਲਗਾਉਣਾ ਕੀਤਾ, ਫਰੀਦਾ ਰਹੀ ਸੋ ਬੇੜੀ ਹਿੰਗ ਦੀ। ਫਰੀਦ ਜੀ ਕਥਨ ਕਰਦੇ ਇਹਨੇ ਸਾਧਨ ਕਰਦਿਆਂ ਹੋਇਆਂ ਜੇ ਹਿੰਗ ਹੰਕਾਰ ਨਾਲ ਜੋ ਵੇਸਟ ਕੀਤੀ ਜਾ ਰਹੀ ਹੈ ਤਾਂ ਜਾਣੋ ਹੰਕਾਰ ਕੋਲ ਪਿਆ ਹੈ। ਹੰਕਾਰ ਕੀ ਹੋ ਗਿਆ? ਹਿੰਗ ਗਈ ਕਸਤੂਰੀ ਗੰਧ, ਉਸ ਪਾਸੋਂ ਭਗਤੀ ਰੂਪੀ ਕਸਤੂਰੀ ਦੀ ਸੁਗੰਧੀ ਚਲੀ ਗਈ। ਜੇ ਸੇਵਾ ਕਰਕੇ ਹੰਕਾਰ ਹੋ ਗਿਆ ਤਾਂ ਵੀ ਹਿੰਗ ਆ ਗਈ, ਜੇ ਭਗਤੀ ਕਰਕੇ ਹੰਕਾਰ ਹੋ ਗਿਆ, ਦਾਨ ਕਰਕੇ ਹੰਕਾਰ ਹੋ ਗਿਆ, ਇਹ ਤਾਂ ਫਿਰ ਮਤਲਬ ਕੋਲ ਹਿੰਗ ਰੱਖ ਲਈ, ਸਾਰੀਆਂ ਖੁਸ਼ਬੂਆਂ ਹੀ ਖਤਮ ਹੋ ਗਈਆਂ। ਤਾਂ ਜਿਸ ਵੇਲੇ ਜਵਾਨੀ ਨੇ ਢਲ ਜਾਣ ਤੇ ਫਿਰ ਬਿਰਧ ਅਵਸਥਾ ਆ ਪਹੁੰਚਦੀ ਹੈ, ਤਾਂ ਕਿਸੇ ਸਿੱਖ ਨੇ ਕਿਹਾ ਫਕੀਰ ਸਾਈਂ ਜੀ ਹੁਣ ਆਪ ਜੀ ਦੀ ਜਵਾਨੀ ਢਲ ਗਈ ਹੈ। ਤਾਂ ਇਹ ਸੁਣ ਕੇ ਫਰੀਦ ਜੀ ਨੇ ਇਹ ਬਚਨ ਕੀਤਾ, ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ। ਕਹਿੰਦੇ ਪ੍ਰਤੱਖ ਜਿਹੜਾ ਜੋਬਨ ਅਵਸਥਾ ਦੇ ਜਾਂਦਿਆਂ ਮੈਂ ਨਹੀਂ ਡਰਦਾ, ਜੇਕਰ ਸਹਿਪਤੀ ਪਰਮਾਤਮਾ ਦੀ ਪ੍ਰੀਤੀ ਮੇਰੇ ਅੰਦਰੋਂ ਨਾ ਜਾਵੇ, ਕਿਉਂਕਿ ਸਹਿ ਦੀ ਪ੍ਰੀਤੀ ਤੋਂ ਬਿਨਾਂ ਹੋਰ ਸਭ ਪ੍ਰੀਤੀਆਂ ਝੂਠੀਆਂ। ਬਗੈਰ ਇਸ਼ਕੇ ਖੁਦਾ ਹੇਜ ਇਸ਼ਕ ਕਾਇਮ ਨੇਸ਼, ਬਗੈਰ ਆਸ਼ਕੇ ਮੌਲਾ ਹਮਾ ਫਨਾਹ ਪਿਦਾਰ। ਇਸ ਕਰਕੇ ਪਰਮੇਸ਼ੁਰ ਦੀ ਪ੍ਰੀਤੀ ਹੀ ਸਾਰਿਆਂ ਨਾਲੋਂ ਵੱਡੀ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਫਰੀਦ ਜੀ ਕਥਨ ਕਰਦੇ ਨੇ ਮੇਰੇ ਕਿਤਨੇ ਹੀ ਜੋਬਨ ਪ੍ਰਭੂ ਦੀ ਪ੍ਰੀਤੀ ਤੋਂ ਬਿਨਾਂ ਸੁੱਕ ਕੇ ਕੁਮਲਾ ਗਏ ਨੇ, ਭਾਵ ਵਾਹਿਗੁਰੂ ਦੀ ਪ੍ਰੀਤੀ ਤੋਂ ਬਿਨਾਂ ਕਿਤਨੇ ਹੀ ਜੋਬਨ ਨਿਸਫਲ ਹੀ ਚਲੇ ਗਏ, ਵਿਅਰਥ ਹੀ ਚਲੇ ਗਏ, ਐਵੇਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਲੰਪਟ ਹੋ ਕੇ ਆਪਣੀ ਜਵਾਨੀਆਂ ਹੀ ਖਰਾਬ ਕਰ ਲਈਆਂ ਬਹੁਤਿਆਂ ਲੋਕਾਂ ਨੇ। ਤਾਂ ਇੱਕ ਦਿਨ ਆਕਾਸ਼ਬਾਣੀ ਦੁਆਰਾ ਪਰਮੇਸ਼ੁਰ ਨੇ ਕਿਹਾ, ਫਰੀਦ ਐਵੇਂ ਜ਼ਮੀਨ ਪਰ ਲੇਟ ਕੇ ਕਿਉਂ ਦੁੱਖ ਪਾ ਰਿਹਾ? ਮੰਜਾ ਲੇਫ ਤਲਾਈ, ਇਹ ਕੋਈ ਕੱਪੜੇ ਲੈ ਕੇ ਸੌਂ, ਸੁੱਖ ਦੇ ਨਾਲ ਦਿਨ ਬਤੀਤ ਕਰ। ਇਹ ਗੱਲ ਸੁਣ ਕੇ ਫਰੀਦ ਜੀ ਕਹਿਣ ਲੱਗੇ, ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਫ। ਫਰੀਦ ਜੀ ਕਥਨ ਕਰਦੇ ਨੇ, ਪ੍ਰਭੂ ਤੇਰੀ ਭਗਤੀ ਦੀ ਚਿੰਤਾ ਰੂਪ ਮੰਜਾ ਹੈ ਮੇਰੇ ਪਾਸ, ਚਿੰਤਾ ਰੂਪ ਖਟੋਲਾ, ਖਟੋਲੇ ਤੋਂ ਭਾਵ ਮੰਜਾ ਹੈ, ਚਿੰਤਾ ਕਰਕੇ ਜੋ ਦੁੱਖ ਹੋ ਰਿਹਾ ਇਹ ਮੰਜੇ ਦਾ ਵਾਣ ਹੈ ਮੇਰੇ ਪਾਸ। ਆਪ ਜੀ ਦਾ ਜੋ ਬਿਰਹ ਵਿਛੋੜਾ ਹੋ ਰਿਹਾ ਇਹੀ ਹੇਠ ਵਿਛਾਉਣ ਵਾਲੀ ਤਲਾਈ ਹੈ ਤੇ ਉੱਪਰ ਲੈਣ ਵਾਲਾ ਲੇਫ ਹੈ। ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਇਸ ਤਰ੍ਹਾਂ ਦਾ ਸਾਡਾ ਜਿਹੜਾ ਦੁੱਖਦਾਈ ਜਿਉਣਾ ਹੋ ਰਿਹਾ ਨਾ, ਹੇ ਸੱਚੇ ਸਾਹਿਬ ਤੂੰ ਬੇਸ਼ੱਕ ਸਾਡੀ ਵੱਲ ਨਿਗਾਹ ਕਰਕੇ ਵੇਖ ਲੈ। ਮੈਂ ਕੋਈ ਝੂਠ ਨਹੀਂ ਕਹਿੰਦਾ, ਹੇ ਸੱਚੇ ਸਾਹਿਬ ਤੂੰ ਸਾਡੀ ਵੱਲ ਮਿਹਰ ਦੀ ਨਜ਼ਰ ਨਾਲ ਦੇਖਣਾ ਕਰ। ਜਿਵੇਂ ਦਸ਼ਮੇਸ਼ ਪਿਤਾ ਜੀ ਨੇ ਮਾਛੀ ਵਾੜੇ ਬੈਠ ਕੇ ਭਾਈ ਦਇਆ ਸਿੰਘ ਜੀ ਦੀ ਰਾਹੀਂ ਪ੍ਰਭੂ ਦੇ ਪਾਸ ਸੰਦੇਸ਼ ਭੇਜਿਆ, ਅਥਵਾ ਹਜ਼ੂਰ ਸਾਹਿਬ ਵੀ ਇਹ ਵਾਕਿਆ ਹੋਇਆ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਉਹਦੇ ਵਿੱਚ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ। ਬਿਰਹਾ ਬਿਰਹਾ ਆਖੀ ਹੈ ਬਿਰਹਾ ਤੂੰ ਸੁਲਤਾਨ। ਬਿਰਹਾ ਤੋਂ ਭਾਵ ਹੁੰਦਾ ਵਿਛੋੜਾ, ਤੈਨੂੰ ਸਭ ਕੋਈ ਬਿਰਹਾ ਆਖੀਏ ਵਿਛੋੜੇ ਕਰਕੇ ਹੀ ਆਖਦਾ ਹੈ, ਭਾਵ ਸਾਰੇ ਤੈਨੂੰ ਨਿਕੰਮਾ ਸਮਝਦੇ ਨੇ, ਪਰ ਹੇ ਵਿਛੋੜੇ ਤੂੰ ਸਾਰਿਆਂ ਸਾਧਨਾ ਦਾ ਚੱਕਰਵਰਤੀ ਪਾਤਸ਼ਾਹ ਹੈ। ਕਿਉਂਕਿ ਵਿਛੋੜੇ ਦਾ ਦੁੱਖ ਭਾਸੇਗਾ ਤਾਂ ਹੀ ਇਹ ਜੀਵ ਸੇਵਾ ਸਿਮਰਨ ਦੁਆਰਾ ਆਪਣੇ ਮਨੁੱਖਾ ਜਨਮ ਨੂੰ ਸਫਲ ਕਰੇਗਾ। ਇੱਕ ਪੂਰਨ ਮਹਾਤਮਾ ਤਪਸਵੀ ਸਨ, ਜਦ ਤਪ ਕਰਦਿਆਂ ਕਰਦਿਆਂ ਕਈ ਸਾਲ ਹੋ ਗਏ ਤਾਂ ਇਸ ਦੀ ਘੋਰ ਤਪੱਸਿਆ ਉੱਪਰ ਭਗਵਾਨ ਪ੍ਰਸੰਨ ਹੋ ਗਏ। ਇਹ ਤਪੱਸਿਆ ਕਈ ਤਰ੍ਹਾਂ ਦੀ ਹੁੰਦੀ ਹੈ, ਘੋਰ ਤਪੱਸਿਆ ਹੋਰ ਚੀਜ਼ ਹੁੰਦੀ ਹੈ, ਇਹ ਘੋੜੀਆਂ ਦੀ ਤਪੱਸਿਆ ਹੈ। ਕਈ ਕਹਿਣਗੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਬਾ ਬਕਾਲਾ ਵਿਖੇ ਘੋਰ ਤਪੱਸਿਆ ਕੀਤੀ, ਜਾਂ ਇੱਕ ਬੰਦਾ ਕਹਿ ਰਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਭਿਆਨਕ ਤਪੱਸਿਆ ਕੀਤੀ। ਇਹ ਅੱਖਰ ਜੁੜਦੇ ਤਾਂ ਨਹੀਂ ਹੈ ਆਪਸ ਵਿੱਚ। ਘੋਰ ਤਪੱਸਿਆ ਘੋੜੀਆਂ ਦੀ ਤਪੱਸਿਆ ਹੁੰਦੀ ਹੈ, ਇੱਕ ਹੁੰਦੀ ਭਿਆਨਕ ਤਪੱਸਿਆ, ਇੱਕ ਹੁੰਦੀ ਤਪੱਸਿਆ। ਇਹ ਸਾਰੀਆਂ ਦਾ ਸਾਡੇ ਨਾਲ ਕੋਈ ਸੰਬੰਧ ਹੀ ਨਹੀਂ, ਤਪੱਸਿਆ ਪੁਰਾਣੇ ਟਾਈਮਾਂ ਹੀ ਲੋਕਾਂ ਨੇ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਨੇ ਸਿਮਰਨ ਕੀਤਾ, ਭਗਤੀ ਕੀਤੀ, ਨਾਮ ਜਪਿਆ, ਤਾਂ ਤੇ ਉਹਦੀ ਤਪੱਸਿਆ ਤੇ ਪ੍ਰਸੰਨ ਹੋ ਗਏ। ਉਸ ਵੇਲੇ ਆਕਾਸ਼ਬਾਣੀ ਦੁਆਰਾ ਕਿਹਾ, ਇਹ ਸੰਤ ਜੀ ਮੈਂ ਤੇਰੇ ਤੇ ਬੜਾ ਪ੍ਰਸੰਨ, ਜੋ ਮੰਗਣਾ ਸੋ ਮੰਗ ਲਓ। ਸੰਤਾਂ ਆਖਿਆ ਹੋਰ ਕਿਸੇ ਪਦਾਰਥ ਦੀ ਲੋੜ ਨਹੀਂ ਅਤੇ ਨਾ ਹੀ ਤੇਰੇ ਮਿਲਾਪ ਦੀ ਤਮੰਨਾ ਹੈ, ਇੱਕ ਤੇਰੇ ਵਿਛੋੜੇ ਦੀ ਲੋੜ ਹੈ। ਮਿਲਾਪ ਨਹੀਂ ਚਾਹੀਦਾ ਤੈਨੂੰ, ਨਹੀਂ ਮੈਨੂੰ ਵਿਛੋੜਾ ਦੇ ਦਿਓ, ਕਿਉਂਕਿ ਆਪ ਜੀ ਦਾ ਜਿਤਨਾ ਚਿਰ ਵਿਛੋੜਾ ਹੋਵੇਗਾ ਉਨਾ ਚਿਰ ਮੈਂ ਤੁਹਾਡਾ ਹੀ ਸਿਮਰਨ ਕਰਦਾ ਰਹਾਂਗਾ। ਮੈਨੂੰ ਤਾਂ ਕੇਵਲ ਇੱਕ ਸਿਮਰਨ ਦੀ ਲੋੜ ਹੈ, ਪਰ ਸਿਮਰਨ ਬਿਰਹੋ ਤੋਂ ਬਿਨਾਂ ਹੋ ਨਹੀਂ ਸਕਦਾ। ਇਸ ਵਾਸਤੇ ਬਿਰਹੋ ਨੂੰ ਸਭ ਸਾਧਨਾ ਦਾ ਚੱਕਰਵਰਤੀ ਪਾਤਸ਼ਾਹ ਕਿਹਾ। ਫਰੀਦਾ ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਨ। ਨੀਤ ਜੀ ਕਹਿੰਦੇ ਜਿਸ ਸਰੀਰ ਦੇ ਵਿੱਚ ਵਿਛੋੜੇ ਦਾ ਦੁੱਖ ਪੈਦਾ ਨਹੀਂ ਹੁੰਦਾ ਉਹ ਸਰੀਰ ਜਿਹੜਾ ਮਸਾਣ ਭੂਮਿਕਾ ਦੇ ਸਮਾਨ ਅਪਵਿੱਤਰ ਜਾਣੋ ਅਥਵਾ ਕਹਿੰਦੇ ਬਿਰਹਾ ਬਿਰਹਾ ਆਖੀਐ ਹੇ ਬਿਰਹਾ ਪ੍ਰੇਮ ਦੁਨੀਆਂ ਦੇ ਲੋਕ ਤੈਨੂੰ ਐਵੇਂ ਪ੍ਰੇਮ ਕਰਕੇ ਹੀ ਕਥਨ ਕਰ ਛੱਡਦੇ ਨੇ ਬਿਰਹਾ ਤੂੰ ਸੁਲਤਾਨ ਪਰ ਹੇ ਪ੍ਰੇਮ ਤੂੰ ਸਾਰਿਆਂ ਸਾਧਨਾਂ ਚੋਂ ਚੱਕਰਵਰਤੀ ਪਾਤਸ਼ਾਹ ਹੈ ਕਿਉਂਕਿ ਚਾਹੇ ਕਿੰਨੇ ਤੀਰਥ ਇਸ਼ਨਾਨ ਜਨਮ ਅਸ਼ਟਮੀ ਰਾਮਨੌਮੀ ਇਕਾਦਸ਼ੀ ਆਦਿਕ ਦੇ ਵਰਤ ਲੱਗ ਚਾਹੇ ਕਿਤਨੇ ਕਾਲ ਅੱਖਾਂ ਮੀਟ ਕੇ ਸਮਾਧੀਆਂ ਲਾ ਲਵੇ ਪਰੰਤੂ ਪ੍ਰੇਮ ਤੋਂ ਬਿਨਾਂ ਸਾਰੇ ਹੀ ਸਾਧਨ ਨਿਸਫਲ ਨੇ ਫਰੀਦਾ ਜਿਤ ਤਨ ਬਿਰਹੋਂ ਨਾ ਉਪਜੈ ਕਹਿੰਦੇ ਨੇ ਜਿਸ ਅੰਤਕਰਨ ਵਿੱਚ ਪਰਮੇਸ਼ਰ ਦਾ ਪ੍ਰੇਮ ਪੈਦਾ ਨਹੀਂ ਹੋਇਆ ਸੋ ਤਨ ਜਾਣ ਮਸਾਨ ਉਸ ਸਰੀਰ ਨੂੰ ਮਸਾਣ ਭੂਮਿਕਾ ਵਾਂਗੂ ਅਪਵਿੱਤਰ ਜਾਣਨਾ ਕਰੋ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਕੋਈ ਮਨੁੱਖ ਇਸਤਰੀ ਲੰਪਟ ਸੀ ਉਹਨੂੰ ਦੇਖ ਕੇ ਉਪਦੇਸ਼ ਦਿੰਦੇ ਨੇ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ ਫਰੀਦ ਜੀ ਕਹਿੰਦੇ ਨੇ ਔਰਤਾਂ ਵਿਆਹ ਦੀਆਂ ਭਰੀਆਂ ਗੰਦਲਾਂ ਹੁੰਦੀਆਂ ਨੇ ਇੱਕ ਆਪਣੀ ਇਸਤਰੀ ਤੋਂ ਬਿਨਾਂ ਜਿਹੜਾ ਉਪਦੇਸ਼ ਇਹ ਬਾਣੀ 'ਚ ਜਿੱਥੇ ਵੀ ਇਹ ਗੱਲ ਆਊਗੀ ਇਸ ਚੀਜ਼ ਨੂੰ ਸਮਝ ਲੈਣਾ ਧਿਆਨ ਨਾਲ ਇੱਥੇ ਜਿੰਨੀ ਵੀ ਗੱਲ ਆਉਣੀ ਹੈ ਵਿਸ ਗੰਦਲਾਂ ਕਿਹਨੂੰ ਕਿਹਾ ਪਰ ਇਸਤਰੀਆਂ ਨੂੰ ਆਪਣਾ ਘਰ ਛੱਡ ਕੇ ਜਿਹੜਾ ਬਾਹਰ ਨੂੰ ਭੱਜੇ ਫਿਰਦੇ ਨੇ ਪਾਗਲਾਂ ਦੀ ਤਰ੍ਹਾਂ ਇਹ ਉਹਨਾਂ ਵਾਸਤੇ ਉਪਦੇਸ਼ ਹੈ ਉਹ ਕਹਿੰਦੇ ਨੇ ਉੱਪਰੋਂ ਖੰਡ ਨਾਲ ਲਵਾੜ ਲਪੇਟ ਕੇ ਰੱਖੀਆਂ ਹੋਈਆਂ ਨੇ ਜਿਹੜਾ ਕਿ ਔਰਤ ਦਾ ਗੋਰਾ ਰੰਗ ਆਦਿਕ ਰਚ ਦਿੱਤਾ ਹੈ ਔਰਤ ਦੇ ਸੋਹਣੇ ਰੂਪ ਰੰਗ ਨੂੰ ਦੇਖ ਕੇ ਮਨੁੱਖ ਹਰ ਵੇਲੇ ਵਿਸ਼ਈ ਬਣ ਕੇ ਔਰਤ ਦੇ ਅੱਗੇ ਪਿੱਛੇ ਡਿੱਗਿਆ ਰਹਿੰਦਾ ਇਸੇ ਵਿੱਚ ਹੀ ਮਨੁੱਖ ਦਾ ਸਾਰਾ ਜੀਵਨ ਤਬਾਹ ਹੋ ਜਾਂਦਾ ਇਸ ਤਰ੍ਹਾਂ ਕੀ ਕਹਿੰਦੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ ਨਿਜ ਨਾਰੀ ਕੇ ਸਾਥ ਨੇਹੋ ਤੋਂ ਨਿਤ ਵਡਾਈ ਹੋ ਪਰ ਨਾਰੀ ਕੀ ਸੇਜ ਭੂਲ ਸੁਪਨੇ ਨਾ ਜਾਈ ਹੋ ਭੁੱਲ ਕੇ ਵੀ ਸੁਪਨੇ ਦੇ ਅੰਦਰ ਐਸਾ ਕਰਮ ਨਹੀਂ ਕਰਨਾ ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਇਹਦੇ ਨਾਲ ਫਿਰ ਜੀਵਨ ਤਬਾਹ ਹੋ ਜਾਂਦਾ ਹੋਰ ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀਆਂ ਨੇ ਪਰ ਇਹਦਾ ਕਲੰਕ ਨਹੀਂ ਉਤਰਦਾ ਇਸ ਕਰਕੇ ਇਸ ਕਲੰਕ ਨੂੰ ਤਾਂ ਚੰਦਰਮਾ ਨੇ ਬੜਾ ਯਤਨ ਕੀਤਾ ਲਾਉਣ ਦਾ ਪਰ ਚੰਦਰਮਾ ਦਾ ਕਲੰਕ ਨਾ ਉਤਰਿਆ ਰਾਵਣ ਦਾ ਕਲੰਕ ਨਹੀਂ ਉਤਰ ਸਕਦਾ ਦੁਰਯੋਧਨ ਦਾ ਨਹੀਂ ਉਤਰ ਸਕਦਾ ਉਹਨੂੰ ਹੁਣ ਤੱਕ ਦੁਸ਼ਾਸਨ ਦੀ ਸਭਾ ਦੇ ਵਿੱਚ ਕੀ ਹਾਲ ਹੋਇਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਫਰੀਦ ਜੀ ਦੀ ਰਸਨਾ ਦੁਆਰਾ ਕਿ ਪਰ ਇਸਤਰੀ ਸੇ ਬਚੋ ਇੱਕ ਰਾਹਿੰਦੇ ਰਹਿ ਗਏ ਇੱਕ ਰਾਧੀ ਗਏ ਉਜਾੜ ਇੱਕ ਮਨੁੱਖਤਾ ਰਾਹਿੰਦੇ ਮੰਗੇਵਾ ਕਰਦੇ ਰਹਿ ਗਏ ਛੱਡ ਕੇ ਚਲੇ ਗਏ ਅਤੇ ਇੱਕ ਅਜਿਹੇ ਮਨੁੱਖਾਂ ਨੇ ਜੋ ਰਾਧੀ ਵਿਵਾਹੀ ਹੋਈ ਔਰਤ ਨੂੰ ਉਜਾੜ ਗਏ ਛੱਡ ਕੇ ਚਲੇ ਗਏ ਤੋ ਇੱਕ ਸਮੇਂ ਫਰੀਦ ਜੀ ਦੀ ਪ੍ਰੀਖਿਆ ਲੈਣ ਵਾਸਤੇ ਤਾਂ ਬਲੀ ਮੁਹੰਮਦ ਪਠਾਨ ਨੇ ਫਰੀਦ ਜੀ ਪਾਸ ਵੇਸਵਾ ਦਾ ਨਾਚ ਕਰਵਾਇਆ ਉਸ ਵੇਲੇ ਫਰੀਦ ਨੇ ਕਿਹਾ ਸੀ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਵਾੜ ਇਹ ਵੇਸਵਾ ਵਿਸ਼ੇ ਰੂਪ ਵਿਆਹ ਦੀਆਂ ਗੰਦਲਾਂ ਨੇ ਜੋ ਹਾਰ ਸ਼ਿੰਗਾਰ ਰੂਪ ਖੰਡ ਨਾਲ ਲਪੇਟ ਕੇ ਰੱਖੀਆਂ ਹੋਈਆਂ ਨੇ ਇੱਕ ਰਹਾਂਦੇ ਰਹਿ ਗਏ ਇੱਕ ਪੁਰਸ਼ ਤਾਂ ਇਹਨਾਂ ਵੇਸਵਾ ਨਾਲ ਵਿਸ਼ਿਆਂ ਵਾਰਾਂ ਵਿਕਾਰਾਂ ਵਿੱਚ ਫਸ ਕੇ ਉੱਥੇ ਹੀ ਰਹਿ ਗਏ ਹਰੀ ਹਰ ਹੋ ਗਏ ਇੱਕ ਰਾਧੀ ਗਏ ਉਜਾੜ ਇੱਕ ਅਜਿਹੇ ਮਨੁੱਖ ਨੇ ਜੋ ਰਾਧੀ ਬੀਜ ਬੀਜ ਕੇ ਭਾਵ ਸੰਤਾਨ ਪੈਦਾ ਕਰਕੇ ਉਜਾੜ ਨਿਸਫਲ ਹੀ ਚਲੇ ਗਏ ਨਿਸਫਲ ਇਸ ਲਈ ਚਲੇ ਗਏ ਜੋ ਵੇਸਵਾ ਦੇ ਪੁੱਤਰ ਦੇ ਪਿਤਾ ਦਾ ਨਾਮ ਕੋਈ ਨਹੀਂ ਲੈਂਦਾ ਜਿਉਂ ਵੇਸਵਾ ਪੂਤ ਨਿਨਾਉ ਬਾਣੀ ਦੀ ਤੁੱਕ ਹੈ ਫਰੀਦਾ ਚਾਰ ਗਵਾਇਆ ਹੰਡ ਕਹਿ ਚਾਰ ਗਵਾਇਆ ਸੰਮ ਫਰੀਦ ਜੀ ਕਥਨ ਕਰਦੇ ਹੇ ਜੀਵ ਤੈਨੇ ਦਿਨ ਦੇ ਚਾਰ ਪਹਿਰਾਂ ਨੂੰ ਇੱਧਰ ਉੱਧਰ ਹੰਡ ਕੇ ਫਿਰ ਕੇ ਐਵੇਂ ਗਵਾ ਲਿਆ ਚਾਰ ਪਹਿਰ ਚਾਰ ਤੀਏ ਬਾਰਾਂ ਬਾਰਾਂ ਘੰਟੇ ਸਵੇਰੇ ਛੇ ਤੋਂ ਲੈ ਕੇ ਸ਼ਾਮ ਦੇ ਛੇ ਤੱਕ ਤਾਂ ਤੂੰ ਉਲਝ ਹੀ ਰਿਹਾ ਜਾਂ ਸਵੇਰੇ ਅੱਠ ਤੋਂ ਲੈ ਕੇ ਘਰੋਂ ਨਿਕਲਿਆ ਰਾਤ ਅੱਠ ਵਜੇ ਹੀ ਵੜਿਆ ਨੌ ਵਜੇ ਨਿਕਲਿਆ ਤਾਂ ਨੌ ਵਜੇ ਹੀ ਵੜਿਆ ਵਾਪਸ ਬਾਰਾਂ ਘੰਟੇ ਤੇਰੇ ਖਰਾਬ ਹੋ ਗਏ ਅਤੇ ਰਾਤ ਦੇ ਚਾਰ ਪਹਿਰਾਂ ਨੂੰ ਸੰਮ ਕੇ ਸੌ ਕੇ ਹੀ ਵਿਅਰਥ ਗਵਾ ਦਿੱਤਾ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ ਜਿਸ ਵੇਲੇ ਪ੍ਰਲੋਕ ਗਿਆ ਰੱਬ ਨੇ ਤੇਰੇ ਪਾਸੋਂ ਹਿਸਾਬ ਮੰਗਣਾ ਇਸ ਗੱਲ ਦਾ ਮੰਚਲੇ ਲੋਕ ਕਹਿੰਦੇ ਨੇ ਰੱਬ ਨੇ ਪੁੱਛਣਾ ਤੂੰ ਇੰਨੀ ਸ਼ਰਾਬ ਨਹੀਂ ਪੀਤੀ ਫਿਰ ਰੱਬ ਮੈਨੂੰ ਮੋੜ ਕੇ ਭੇਜੂਗਾ ਰੱਬ ਨੇ ਕਹਿਣਾ ਤੂੰ ਇੰਨੀ ਆਹ ਗੰਦੀਆਂ ਚੀਜ਼ਾਂ ਨਹੀਂ ਖਾਧੀਆਂ ਆਹ ਗਲਤੀਆਂ ਨਹੀਂ ਕੀਤੀਆਂ ਇਹ ਤਾਂ ਹੁੰਦੇ ਮੰਚਲਿਆਂ ਦੀਆਂ ਗੱਲਾਂ ਮੰਨ ਲਓ ਕਿ ਤੁਹਾਨੂੰ ਰੱਬ ਪੁੱਛੂਗਾ ਪਰ ਉਹ ਇਹ ਵੀ ਤਾਂ ਪੁੱਛੂਗਾ ਕਿ ਭਜਨ ਪਾਠ ਕਿੰਨਾ ਕੀਤਾ ਕਿੰਨੀ ਸੇਵਾ ਕੀਤੀ ਹੈ ਕਿੰਨਾ ਨਾਮ ਜਪਿਆ ਇਹ ਸਾਰੀਆਂ ਚੀਜ਼ਾਂ ਪਰਮੇਸ਼ਰ ਨੇ ਪੁੱਛਣੀਆਂ ਇਹ ਜਿਹੜੇ ਉਰਲੀਆਂ ਉਰਲੀਆਂ ਗੱਲਾਂ ਮਾਰਨ ਵਾਲੇ ਨੇ ਕਿ ਰੱਬ ਨੇ ਪੁੱਛਣਾ ਹੈ ਰੱਬ ਮੇਰਾ ਖਿਆਲ ਤੁਹਾਨੂੰ ਹੀ ਪਹਿਲਾਂ ਲੈਣ ਆਊਗਾ ਖਾਸ ਪ੍ਰੇਮ ਤੁਹਾਡੇ ਸ਼ਰਾਬੀਆਂ ਨਾਲ ਹੀ ਰੱਬ ਦਾ ਕਿ ਤੁਸੀਂ ਰੱਬ ਦੇ ਮੂਹਰੇ ਜਾ ਕੇ ਖੜਨਾ ਤੁਹਾਨੂੰ ਤਾਂ ਦਿਖਣਾ ਤੱਕ ਨਹੀਂ ਕਿਉਂਕਿ ਅੰਨਿਆਂ ਨੂੰ ਰੱਬ ਨਹੀਂ ਦਿਖਦਾ ਹੁੰਦਾ ਉਹ ਤੁਹਾਡੇ ਵਾਸਤੇ ਤਾਂ ਬਣਾਇਆ ਉੱਧਰ ਪਰਲੇ ਪਾਸੇ ਧਰਮ ਰਾਜਾ ਜਮਦੂਤ ਨਰਕ ਇਹ ਪੁੱਠੀਆਂ ਚੀਜ਼ਾਂ ਸਭ ਤੁਹਾਡੇ ਲਈ ਬਣਾਈਆਂ ਹੋਈਆਂ जेड़े परमेश्वर दे प्यारे ने उन्होंने परमेश्वर दे अगे जाके खड़ना कहने ने जे जीव तू संसार जेड़े जेड़े काम करके आया उस वेले की जवाब देगा। एक दिन फरीद जी विचरते हुए राज दरबार में जा पहुंचे घड़ियाल खड़कदा देखिया तन तन की आवाज जदों आई फरीदा दर दरवाजा जाए कह क्यों डिठो घड़ियाल। फरीद जी कथन कर देने हे मन पातशाही दरवाजे अंदर जाके तू घड़ियाल नूं क्यों वेख्या जे वेख्या तां कोई गुण धारण कर एहो निदोसा मारिया हम दोसा दा क्या हाल। कहने बेचारा घड़ियाल दोषां तों बगैर ही देखो मार खांदा घड़ियाल ने किहड़ा माड़ा काम कर दिता जिहड़ा थोड़ी देर बाद उहदे सिर च थौड़ा मारदा पहरेदार ते असा ने तो बेफिक्र होके सैकड़े ही पाप कर्म किए ने इस करके असा दोषियों का की हाल होगा। जे घड़ियाल बिना दोष तो कुट पैंदी है तो साडा की हाल होना जिन्होंने दोष किए ने। घड़िए घड़िए मारीए पहरी लह सजाए घड़ी घड़ी नूं मार खादा एक घड़ी दे गुजरन पिछों फिर चोटा खादा जिस वेले एक पहर का समा पूरा हुंदा तो बहुत सारी सजा होंगी क्योंकि एक पहर दे बहुत चोटा वजदियां। सो हेड़ा घड़ियाल ज्यों दुखी रहन विहाए तो इस करके सो उस घड़ियाल दी न्याई ए हेड़ा जो शरीर है घड़ियाल वांगू इस शरीर पर कई चोटा पैंदियां ने इस करके सारी अवस्था रूपी रात दुखी विहाए दुखा कलेशा विच ही बतीत हो जाती है सारी जिंदगी एवं लंघ जाती साड़ी। ये सारिया सिक्ख्यावां फरीद जी बख्शिश कर रहे ने पवित्र 41वें श्लोक की उथान का है कि एक बिरध पुरश अपनी उम्र खा के फिर भी फरीद जी नूं आके आखदा है मैनू दुआ दिओ जिस करके मेरी उम्र वड्डी हो जावे। ये गल सुन के फरीद जी उन्हूं समझाउंदे ने बुढ़ा होआ शेख फरीद कंबण लगी देह। शेख फरीद जी कहिंदे ने भलिया लोका सारी उम्र पदार्थ खा खा के हुण तां तू बुढ़ा हो गया है अते जिहड़ी सीत रुत ओह माघ दे आए तो बगैर ही तेरी देही कंबण लग पई है हुण तां कोई ठंड दी रुत भी नहीं है गर्मियां दे विच भी तेरा शरीर कंबदा है ये क्यों। जे 100 वरियां जीवना भी तन हो सीखे जे तैनू होर भी 100 सैकड़े वरे जीवना मिल गया तैनू तां की हो जावेगा जाहे किन्नी लंबी उम्र हो जावे फिर भी इस शरीर ने खेह रूप होना है मिट्टी बन जाना है इस मिट्टी की ढेरी नूं लोग चक्की फिरनगे। जे 100 साल ज्यों के भी स्वाद ना आया फिर तू कहेंगा होर 100 साल ज्यौना रज ना कोई जीव्या ये दुनिया विच कोई नहीं ज्यौया मैं भी हुण रज गया हाँ हुण मैं संसार चो जाना है ये कदे किसी ने नहीं कहा कि मैं रज गया हाँ। अगले श्लोक की उथान का इस प्रकार है कि सियाल दी मौसम होण करके तप करद्या करद्या फरीद जी नूं बहुत ठंड लग गई भुख ने भी बहुत सताया। उस वेले फरीद जी उठ के शहर नूं आए शहर वड़द्या सार की वेख्या कि एक भड़भूंजा दाने भुन रहा बाहर खलो के आखदे हन वीरा मैनू तप करद्या करद्या ठंड बहुत लगी हुई है जे तू कहें तां पट्ठी अगे बैठ के जरा अग सेक लवां नाले मैं तेरा अग झोकण दा काम भी करी जावांगा। उसने कहा चंगा अंदर आ जा पट्ठी विच बालन भी पाई जा ते अग भी सेकी जा। उस दी ये गल सुन के फरीद जी अंदर चले गए पट्ठी विच बालन पा के उसका काम करदे होए आप भी अग सेकी जांदे ने ते जेड़ा दाणा उड के बाहर डिगदा वह भी चुके खाई जांदे ने। इस तरह करन नाल ठंड भी हट गई ते भुख भी दूर हो गई ते फरीद जी दे नेत्रां विच नींद आउण लग पई जिस ते अग झोकण तो हट गए। उस वेले भड़भूंजे ने जिस नाल दाणे भुन रहा सी जो कड़छा जिहा हुंदा दाणे भुन्नण वाला दाती हुंदी जां ओह फरीद जी दे सिर दे विच मारिया फरीद जी दे नेत्र खुले ते शलोक उचारिया फरीदा बार पराया बैसना साई मुझे न दे। फरीद जी कथन करते ने हे खुदा पराए दरवाजे विच बैठना ना मैनू दई ਬਾਹਰ ਪਰਾਇਆ ਇਸੇ ਪਾਠ ਦੀ ਗਲਤੀ ਆਉਂਦੀ ਜ਼ਿਆਦਾਤਰ ਆਮ ਸਾਡੇ ਸਾਰੇ ਹੀ ਤਕਰੀਬਨ ਬਾਹਰ ਪਰਾਈਆ ਕਹੀ ਜਾਂਦੇ ਨੇ ਇਹ ਬਾਹਰ ਪਰਾਈਆ ਪਾਠ ਨਹੀਂ ਹੈ ਪੱਪਾ ਰਾਰੇ ਨੂੰ ਕੰਨਾ ਈੜੀ ਸਿਹਾਰੀ ਐੜੇ ਨੂੰ ਦਲੈਂਕੜੇ ਨੇ ਬਾਹਰ ਪਰਾਇਆ ਪਰਾਏ ਦਰਵਾਜ਼ੇ ਉੱਤੇ ਬੈਠਣਾ ਨਾ ਮੈਨੂੰ ਦਿਓ ਜੇ ਤੂੰ ਇਵੇਂ ਰੱਖ ਸੀ ਜੀਓ ਸਰੀਰ ਹੋਲੇ ਹੇ ਵਾਹਿਗੁਰੂ ਹੇ ਖੁਦਾ ਜੇ ਇਸੇ ਤਰ੍ਹਾਂ ਹੀ ਪਰਾਏ ਦਰਵਾਜ਼ਿਆਂ ਦੇ ਪਰ ਰੱਖਣਾ ਚਾਹੁੰਦਾ ਤਾਂ ਸਰੀਰ ਚੋਂ ਜੀਵ ਆਤਮਾ ਨੂੰ ਹੀ ਕੱਢ ਲੈ ਮੈਂ ਤਾਂ ਦੁਨੀਆ 'ਚ ਰਹਿਣਾ ਹੀ ਨਹੀਂ ਚਾਹੁੰਦਾ ਦਰਵਾਜ਼ਿਆਂ ਦਰਵਾਜ਼ਿਆਂ 'ਤੇ ਭਟਕਣ ਦਾ ਕੀ ਫਾਇਦਾ ਪਰਾਇਆ ਬਾਹਰ ਜੋ ਸੰਸਾਰ ਹੈ ਇਸ ਵਿੱਚ ਬੈਠਣਾ ਹੇ ਸਾਈਂ ਮੈਨੂੰ ਨਾ ਦੇਣਾ ਕਰ ਅਥਵਾ ਪਰਾਇਆ ਬਾਹਰ ਕੌਣ ਹੈ ਜੋ ਦੇਵੀ ਦੇਵਤੇ ਨੇ ਉਹਨਾਂ ਵਿੱਚ ਬੈਠਣਾ ਭਾਵ ਉਹਨਾਂ ਦੀ ਉਪਾਸ਼ਨਾ ਕਰਨੀ ਮੈਨੂੰ ਨਾ ਦਿਓ ਜੇ ਤੁਸੀਂ ਇਸੇ ਤਰ੍ਹਾਂ ਹੀ ਰੱਖਣਾ ਚਾਹੁੰਦੇ ਹੋ ਤਾਂ ਸਰੀਰ ਦੇ ਵਿੱਚੋਂ ਜੀਵਤ ਭਾਅ ਨੂੰ ਕੱਢ ਲੈਣਾ ਕਰੋ ਤਾਂ ਇੱਕ ਦਿਨ ਜੱਸਾ ਲੁਹਾਰ ਬੜੀ ਸਵੇਰ ਨਾਲ ਹੀ ਕੋਲੇ ਕਰਨ ਵਾਸਤੇ ਜੰਗਲ ਦੇ ਵਿੱਚ ਆ ਪਹੁੰਚਿਆ ਜਿੱਥੇ ਛਿੱਛਰੇ ਨਾਲ ਖਲੋਤੇ ਫਰੀਦ ਜੀ ਤਪ ਕਰ ਰਹੇ ਸਨ ਉੱਥੇ ਆ ਕੇ ਹੀ ਖਲੋਤਾ ਤਾਂ ਇੱਕ ਹਨੇਰਾ ਸੀ ਦੂਜਾ ਉਸਨੂੰ ਘੱਟ ਦਿਸਦਾ ਸੀ ਚੰਗਾ ਮੁੱਢ ਦੇਖਣ ਵਾਸਤੇ ਕੁਹਾੜੇ ਨਾਲ ਜੋ ਕੁਹਾੜੇ ਦਾ ਪਿਛਲਾ ਪਾਸਾ ਹੁੰਦਾ ਉਹ ਥੋੜ੍ਹਾ ਜਿਹਾ ਮਾਰਿਆ ਉਸ ਕੁਹਾੜੇ ਦੇ ਵੱਜਣ ਨਾਲ ਫਰੀਦ ਦੇ ਨੇਤਰ ਖੁੱਲ੍ਹੇ ਜੱਸੇ ਲੁਹਾਰ ਨੂੰ ਖਲੋਤਿਆਂ ਦੇਖ ਕੇ ਇਹ ਸਲੋਕ ਉਚਾਰਿਆ ਕੰਧ ਕੁਹਾੜਾ ਸਿਰ ਘੜਾ ਵਣ ਕੈ ਸਰ ਲੁਹਾਰ ਇਹ ਜੱਸੇ ਲੁਹਾਰ ਤੂੰ ਕੰਧ ਜੋ ਮੋਢੇ ਉੱਤੇ ਕੁਹਾੜਾ ਰੱਖ ਕੇ ਅਤੇ ਸਿਰ ਉੱਪਰ ਪਾਣੀ ਦਾ ਘੜਾ ਚੁੱਕ ਕੇ ਦੋ ਸਿਰ ਦੇ ਉੱਤੇ ਆਖ ਲੋਤਾ ਹੈ ਵਣ ਕੈ ਸਰ ਲੁਹਾਰ ਫਰੀਦਾ ਹਾਂ ਲੋੜੀ ਸੋ ਆਪਣਾ ਤੂੰ ਲੋੜ ਹੈ ਅੰਗਿਆਰ ਫਰੀਦ ਜੀ ਕਹਿੰਦੇ ਮੈਂ ਤਾਂ ਆਪਣੇ ਪਤੀ ਖੁਦਾ ਦੀ ਪ੍ਰਾਪਤੀ ਲਈ ਖੜਾ ਹਾਂ ਇੱਥੇ ਜੰਗਲ ਦੇ ਵਿੱਚ ਮੈਂ ਤਾਂ ਉਹਦੇ ਵਿਯੋਗ ਦੇ ਵਿੱਚ ਇੱਥੇ ਖੜਾ ਹਾਂ ਮੈਂ ਤਾਂ ਉਹਦੇ ਵਿਯੋਗ 'ਚ ਕੋਲੇ ਬਣ ਗਿਆ ਕਾਲਾ ਹੋ ਗਿਆ ਕਾਲੀ ਕੋਇਲ ਤੋਂ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹਮ ਬਿਰਹਿ ਜਾਲੀ ਅਤੇ ਤੂੰ ਮੇਰੇ ਅੰਗਿਆਰ ਕਰਨੇ ਚਾਹੁੰਦਾ ਹੈ ਬਹੁਤ ਫਰਕ ਹੈ ਆਪਣੇ ਵਿੱਚ ਤੂੰ ਤਾਂ ਕੇਵਲ ਅੰਗਿਆਰ ਹੀ ਚਾਹੁੰਦਾ ਹੈ ਕੋਲੇ ਹੀ ਚਾਹੁੰਦਾ ਹੈ ਮੈਂ ਪਰਮੇਸ਼ਰ ਦੀ ਪ੍ਰਾਪਤੀ ਚਾਹੁੰਦਾ ਹਾਂ ਹੁਣ ਅੰਤਰੀਵ ਭਾਵ 'ਚ ਕਿਹਨੂੰ ਕਿਹਾ ਜਮਦੂਤਾਂ ਨੂੰ ਕਿਹਾ ਹੇ ਜਮਰੂਪ ਲੁਹਾਰ ਮੋਢੇ ਉੱਪਰ ਪ੍ਰਤੱਖ ਕੁਹਾੜੇ ਗੁਰਜਾਂ ਆਦਿ ਸ਼ਸਤਰ ਰੱਖ ਕੇ ਅਤੇ ਸਿਰ ਉੱਪਰ ਪਰਮੇਸ਼ਰ ਦੇ ਹੁਕਮ ਰੂਪ ਘੜੇ ਨੂੰ ਉਠਾ ਕੇ ਸੰਸਾਰ ਜੰਗਲ ਦੇ ਸਿਰ ਪਰ ਤੂੰ ਖਲੋਤਾ ਹੋਇਆ ਫਰੀਦ ਜੀ ਕਥਨ ਕਰਦੇ ਨੇ ਮੈਂ ਤਾਂ ਆਪਣੇ ਪਤੀ ਖੁਦਾ ਦੀ ਪ੍ਰਾਪਤੀ ਨੂੰ ਚਾਹੁੰਦਾ ਤੂੰ ਮੇਰੇ ਅੰਗਿਆਰ ਜਿਹੜੇ ਨੇ ਔਗਣਾਂ ਨੂੰ ਵੇਖਣਾ ਚਾਹੁੰਦਾ ਕਿ ਇਸ ਦੇ ਵਿੱਚ ਕੋਈ ਔਗਣ ਹੋਵੇ ਤਾਂ ਮੈਂ ਇਸ ਨੂੰ ਫੜ ਕੇ ਲੈ ਜਾਵਾਂ ਅਥਵਾ ਇਹ ਵੀ ਕਹਿੰਦੇ ਨੇ ਕਿ ਤੂੰ ਮੇਰੇ ਪਾਸੋਂ ਅੰਗਿਆਰ ਤੋਂ ਭਾਵ ਹੈ ਸਵਾਹ ਲੈਣਾ ਚਾਹੁੰਦਾ ਹੈ ਜਾ ਚੱਲਿਆ ਜਾ ਮੇਰੇ ਨਾਲ ਤੇਰਾ ਕੋਈ ਵਾਸਤਾ ਹੀ ਨਹੀਂ ਹੈ ਤਾਂ ਕਿਸੇ ਸਿੱਖ ਨੇ ਆ ਕੇ ਫਰੀਦ ਜੀ ਤੋਂ ਪੁੱਛਿਆ ਕਿ ਅੱਗੇ ਦਰਗਾਹ ਵਿੱਚ ਅਮੀਰ ਲੋਕਾਂ ਦਾ ਲਿਹਾਜ਼ ਹੁੰਦਾ ਹੋਵੇਗਾ ਪੈਸੇ ਵਾਲਿਆਂ ਨੂੰ ਅੱਗੇ ਵੀ ਇਹ ਬੰਦੇ ਕੋਲ ਇੰਨੀ ਜ਼ਮੀਨ ਹੈ ਇੰਨੇ ਪੈਸੇ ਨੇ ਇੰਨਾ ਸੋਨਾ ਚਾਂਦੀ ਹੀਰੇ ਜਵਾਹਰਾਤ ਨੇ ਅੱਗੇ ਲਿਹਾਜ਼ ਹੁੰਦਾ ਪੈਸੇ ਵਾਲਿਆਂ ਦਾ ਤਾਂ ਫਰੀਦ ਜੀ ਜਵਾਬ ਦਿੰਦਿਆਂ ਕਹਿੰਦੇ ਨੇ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲਾਉਣ ਫਰੀਦ ਜੀ ਕਥਨ ਕਰਦੇ ਨੇ ਇੱਕ ਨਾ ਦੇ ਪਾਸ ਤਾਂ ਆਟਾ ਬਹੁਤ ਸਾਰਾ ਹੈ ਅਗਲਾ ਤੋਂ ਭਾਵ ਬਹੁਤ ਆਜ਼ਾਦ ਪਤਾ ਹੀ ਨਹੀਂ ਉਹਨਾਂ ਦੇ ਘਰ 'ਚ ਕਿੰਨਾ ਕੁ ਆਟਾ ਅਤੇ ਕਣਕ ਅਤੇ ਹੋਰ ਇਹ ਇੱਕ ਚੀਜ਼ ਕਹਿ ਕੇ ਸਾਰੀਆਂ ਕਹਿ ਦਿੱਤੀਆਂ ਜਿਹਦੇ ਘਰ 100 ਬੋਰੀ ਆਟੇ ਦੀ ਹੈ ਜਾਂ 100 ਬੋਰੀ ਕਣਕ ਦੀ ਪਈ ਹੈ ਸੁਭਾਵਿਕ ਹੀ ਉਹਦੇ ਘਰ 10 ਬੋਰੀਆਂ ਖੰਡ ਦੀਆਂ ਜ਼ਰੂਰ ਹੋਣਗੀਆਂ ਅਤੇ ਮਿਰਚ ਮਸਾਲੇ ਵੀ ਚੰਗੇ ਪੀਪੇ ਭਰੇ ਹੋਣਗੇ ਕਿਉਂਕਿ 100 ਬੋਰੀ ਕਣਕ ਦੀ ਤਕੜਾ ਸ਼ਾਹੂਕਾਰ ਹੈ ਅਤੇ ਇੱਕ ਨਾ ਦੇ ਪਾਸ ਸਬਜ਼ੀ ਵਿੱਚ ਪਾਉਣ ਲਈ ਲੂਣ ਵੀ ਨਹੀਂ ਹੈ ਇੱਕ ਪੁਰਸ਼ ਅਤਿ ਗਰੀਬ ਨੇ ਉਹਨਾਂ ਕੋਲ ਦਾਲ ਵਿੱਚ ਪਾਉਣ ਨੂੰ ਵੀ ਲੂਣ ਨਹੀਂ ਇੱਕ ਨਾ ਦੇ ਪਾਸ ਤਾਂ ਆਟਾ ਤੋਂ ਭਾਵ ਪਦਾਰਥ ਬਹੁਤ ਸਾਰੇ ਨੇ ਅਤੇ ਇੱਕ ਨਾ ਪਾਸ ਲੂਣ ਮਾਤਰ ਵੀ ਕੋਈ ਪਦਾਰਥ ਨਹੀਂ ਹੈ ਅਤੇ ਇੱਕ ਨਾ ਦੇ ਪਾਸ ਪੁੰਨਾ ਰੂਪ ਆਟਾ ਬਹੁਤ ਸਾਰਾ ਹੈ ਅਤੇ ਇੱਕ ਨਾ ਦੇ ਪਾਸ ਲੂਣ ਮਾਤਰ ਭਾਵ ਕੋਈ ਇੱਕ ਅੱਧਾ ਵੀ ਪੁੰਨ ਨਹੀਂ ਹੈ ਅੱਗੇ ਗਏ ਸੰਜਾਪਸਨ ਚੋਟਾਂ ਖਾਸੀ ਕੌਣ ਹੁਣ ਅੱਗੇ ਪ੍ਰਲੋਕ ਦਰਗਾਹ ਵਿੱਚ ਗਏ ਹੋਏ ਸਾਰੇ ਸੰਜਾਣੇ ਜਾਣਗੇ ਕਿ ਆਪਣੇ ਸਿਰ ਉੱਪਰ ਜਮਾਂ ਦੀਆਂ ਜਿਹੜੀਆਂ ਸੱਟਾਂ ਨੂੰ ਕੌਣ ਖਾਏਗਾ
गरीब खाएगा कि अमीर खाएगा, उत्थे तां सारे एक जैसे ने, एक ही लाइन लगनी है, गरीब होवे अमीर होवे। ये तां इत्थे ही कहंदे आ कि मैं गरीब मैं अमीर, पर लोक विच तां जाके अगे केवल औगुण ते गुण देखे जाने ने। उत्थे अमीरी होर तरह दी, उत्थे शुभ गुणा करके अमीर गिणिया जांदा, औगुणा करके गरीब गिणिया जांदा। तो अगे जाके पता चलना सारयां नूं। तो कोई सूबेदार अपनी संसारक यात्रा पूरी करके गुजर गया, उसनों चुक के लोग ले जाते सन, तो उन्होंने वेख के फरीद जी मौत की गति नूं कथन करते हुए कहते हैं, पास दमामे छत सिर भेरी सडो रड। जिन्हों के पास दमामे नगारे वजदे ने, जिन्हों के सिर के उत्ते बड़े बड़े छतर चौर झूलींदे ने, ढेरियां वजदियां ने रड, जिहड़े भट्ट लोग ने आके जिन्हां दी उस्तती दे सड्डो तो पाप हुंदा छंद उचारना करदे ने, ऐसे ऐसे जिहड़े लोग ने राजे महाराजे, जाए सुते जी राण महें थिए अतीमा गड। वो बड़े बड़े रुतबे वाले मनुख जिहड़े जी राण तो पाप हुंदा उजाड़ दे विच, उजाड़ विच मसान भूमिका या कबरां दे विच जा के सौ गए ने, थीए अतीमा गड करीबा वांगू जमीन दे विचो गड्डे गए ने। कहे हुए प्रसंग नूं हुण स्पष्ट होर करदे ने, फरीदा कोठे मंडप माड़ियां उसारेंदे पी गए। फरीद जी कथन करदे ने कि कोठे कच्चे ते मंडप जिहड़े पक्के, मंडप जिहड़े हुंदे ने चौड़े अस्थान, माड़ियां जिहड़ियां दो सासणियां दो मंजिले, चौ सासरियां चार मंजिले। जितने एक पुरश इन्हों मंदरां दे उसारन वाले हन, वह पिछलियां दी न्याई संसार तो कूच कर गए, पहला भी चले गए हुण भी चले जाने हैं, फिर भी चले जाने हैं, ये तुरे ही जाने हैं। कूड़ा सौदा कर गए गोरी आए पए, सारी उम्र झूठा ही सौदा करके मर खप गए, तो अंत में कित्थे चले गए, कबरां दे विच आके पै गए अंत में। तो एक फकीर जंगल विच बहुत सारियां टाकियां वाली खफनी पहर के बैठा सी, उन्हों वेख के फरीद जी उन्हों अंतरी अर्थ समझाउंदिया कहिंदे ने, फरीदा खिंथड़ मेखां अगलियां जिंद ना काई मेख। फरीद जी कथन करदे ने, फकीर साईं जिहड़ी खिंथड़ है ना खफनी नूं, तैने अगलियां तो भाव हुंदा बहुतियां सारियां मेखां, मेखां तो भाव हुंदा टाकियां लीरां, इह लीरां दीआं टाकियां लाईआं होईआं ने अपनी खफनी नूं बहुत सारियां तुसीं, पर जिंद नूं पक्कियां करन वास्ते तैने कोई भी टाकी नहीं लाई। ये कपड़े नूं तां पक्का करी जांदे हो, डबल सिलाई सिल्क दा धागा, बई ये कपड़ा पाटे ना, इहदी सिलाई जरा होर ज़्यादा चंगी करनी है। पर कहन लगे कदे जिंदगी वास्ते भी, जे जिंद नूं भी रोकण दे कदे यतन कीते ने, इहनूं भी कोई सिलाई मार लैणी सी शरीर नाल, भी ये जिहड़ी है आत्मा अंदरों निकल के जावे ना किसे पासे। शरीर रूप खफनी नूं बहुत नाड़ियां रूप मेखां टाकियां लगियां होईयां ने, पर तैने जिंद कौन है बुद्धि नूं विशियां वल्लों रोकण वास्ते कोई भी टाकी नहीं लाई। माझे विच इहनूं टल्ली कह दिंदे ने, पाटी होई लीर जां कोई लीर दा टुकड़ा ला देना। वारी आपो अपनी चले मसायक सेख, आपो अपनी वारी अनुसार बड़े बड़े शेख ते मसायक मेहनत करने वाले संसार तो चले गए, हौली हौली तुरदे जा रहे ने, अपनी नौबत नूं बजाउंदिया होया असीं भी आ गए हाँ, तुसीं भी चले जाओ जी अगे नूं। जिवें 26 जनवरी नूं झांकियां दिखाउंदे हुंदे ने ना, ये पंजाब की झांकी है चलो जी अगे, ये हुण अड़ीसा की झांकी तुसीं भी चलो जी अगे, ये फौजी दस्ता फलाना चलो जी अगे, ये तुहाडियां तां झांकियां ने। इस तरह जिवें तुसीं अज करदे हो पहले भी करके गए ने, वो भी अपना बड़ा रोह दाव जा जमा के, जां कोई पैसे वाला अपना रौला पा के, जां कोई होर किसे प्रकार की गल करके वह भी चलिया गया। हुण तुहाडी झांकी है, तुसीं अपनी झांकी दिखाओ, तुसीं भी चले जाओ, फिर अगले होर आ जाणगे। वो कहणगे मैं ही आया हाँ, हौं विच आया, मैं ही आया दुनिया च नवा, हुण मैथों पहलां तां कोई नहीं सी आया, वह भी चलिया गया। फिर तीसरा, इस तरह बारी बारी आपो अपनी बारी च सारे आते ने चले जाते हैं। हुण एक प्रेमी ने आके पुछया कि धर्मराज ਲੁੱਕ ਕੇ ਮਾਰਦਾ ਜਾਂ ਸਾਹਮਣੇ ਆ ਕੇ? ਤਾਂ ਫਰੀਦ ਜੀ ਜਵਾਬ ਦਿੰਦਿਆਂ ਕਹਿਣ ਲੱਗੇ, ਫਰੀਦਾ ਦੋਹੋਂ ਦੀਵੀ ਬੁਲੰਦਿਆਂ ਮਲਕ ਬਹਿਠਾ ਆਏ। ਫਰੀਦ ਜੀ ਕਥਨ ਕਰਦੇ ਨੇ ਸੂਰਜ ਚੰਦਰਮਾ ਰੂਪ ਦੋ ਦੀਵਿਆਂ ਦੇ, ਕਿਹੜੇ ਦੀਵੇ? ਸੱਜਾ ਤੇ ਖੱਬਾ ਨੇਤਰ ਰੂਪ ਦੋ ਦੀਵਿਆਂ ਦੇ ਬਲਦਿਆਂ ਬਲਦਿਆਂ ਜਿਸ ਵੇਲੇ ਧਰਮ ਰਾਜਾ ਆ ਕੇ ਬੈਠਾ, ਮਲਕ ਤੋਂ ਭਾਵ ਧਰਮ ਰਾਜਾ, ਤਾਂ ਉਹਨੇ ਕੀ ਕੀਤਾ? ਗੜ ਲੀਤਾ, ਘੱਟ ਲੁੱਟਿਆ, ਦੀਵੜੇ ਗਿਆ ਬੁਝਾਏ। ਅਸਥੂਲ ਸਰੀਰ ਰੂਪ ਗੜ ਕਿਲੇ ਵਿੱਚੋਂ ਜੋ ਘੱਟ ਸੀ ਨਾ, ਸੂਖਮ ਸਰੀਰ ਨੂੰ ਲੁੱਟ ਲੈਣਾ ਕੀਤਾ। ਅਸਥੂਲ ਸਰੀਰ ਰੂਪ ਗੜੇ ਨੂੰ ਢਾ ਕੇ ਸੂਖਮ ਸਰੀਰ ਨੂੰ ਲੁੱਟ ਲਿਆ ਅਤੇ ਦੋਹਾਂ ਨੇਤਰਾਂ ਰੂਪ ਦੀਵਿਆਂ ਨੂੰ ਵੀ ਬੁਝਾ ਗਿਆ ਜਾਂਦਾ ਜਾਂਦਾ, ਕਿਉਂਕਿ ਜੋਤ ਹੀ ਖਿੱਚ ਕੇ ਲੈ ਗਿਆ ਵਿੱਚੋਂ। ਹੁਣ ਇੱਕ ਪ੍ਰੇਮੀ ਨੇ ਆ ਕੇ ਕਿਹਾ, ਹੇ ਫਕੀਰ ਸਾਈਂ ਜੀ, ਮੰਦੇ ਅਮਲ ਕਰਨ ਵਾਲਿਆਂ ਨੂੰ ਕੀ ਸਜ਼ਾ ਮਿਲਦੀ ਹੈ? ਉੱਤਰ ਦਿੰਦਿਆਂ ਹੋਇਆਂ ਫਰਮਾਉਂਦੇ ਨੇ, ਫਰੀਦਾ ਵੇਖ ਕਪਾਹੈ ਜੇ ਥੀਆ ਜੇ ਸਿਰ ਥੀਆ ਤਿਲਾਹ। ਫਰੀਦ ਜੀ ਕਥਨ ਕਰਦੇ ਨੇ, ਜਿਹੜਾ ਕਪਾਹ ਦਾ ਹਾਲ ਹੁੰਦਾ ਵੇਖਣ ਚ ਆਉਂਦਾ ਸਾਰਿਆਂ ਦੇ। ਸਭ ਤੋਂ ਪਹਿਲਾਂ ਕਪਾਹ ਪਾਲਾ ਜੜਤਾ ਵਰਖਾ ਆਦਿਕ ਦੁੱਖਾਂ ਨੂੰ ਸਹਾਰਦੀ ਹੈ, ਫਿਰ ਮਸ਼ੀਨਾਂ ਦੇ ਦੁੱਖਾਂ ਨੂੰ ਦੇਖਦੀ ਹੋਈ ਆਪ ਵੜੇਵਿਆਂ ਤੋਂ ਵੱਖ ਹੋ ਕੇ ਪੇਂਜਿਆਂ ਦੀ ਮਾਰ ਨੂੰ ਖਾਂਦੀ, ਚਰਖੇ ਦੇ ਉੱਤੇ ਚੜ੍ਹ ਕੇ ਜੁਲਾਹਿਆਂ ਧੋਬੀਆਂ ਦਰਜੀਆਂ ਦੀ ਮਾਰ ਖਾਂਦੀ। ਜਿਹੜਾ ਹਾਲ ਤਿਲਾਹ ਤਿਲਾਂ ਦੇ ਸਿਰ ਤੇ ਪ੍ਰਾਪਤ ਹੁੰਦਾ, ਭਾਵ ਮੋਹਲ ਯਾਦਕ ਤੇ ਕੋਹਲੂ ਚ ਦੁੱਖਾਂ ਨੂੰ ਸਹਾਰਦੇ ਨੇ ਤਿਲ। ਕਮਾਦਾ ਔਰ ਕਾਗਦਾ ਕੁੰਨੇ ਕੋਇਲਿਆ। ਫਿਰ ਜਿਹੜਾ ਕਮਾਦ ਹੈ, ਕਦੇ ਗੰਨੇ ਦਾ ਹਾਲ ਦੇਖਿਆ ਕੀ ਹੁੰਦਾ? ਜ਼ਿਮੀਂਦਾਰ ਗੰਨੇ ਨੂੰ ਖੇਤਾਂ ਵਿੱਚੋਂ ਕੱਟ ਕੇ ਸਾਫ਼ ਕਰਕੇ ਪੁਨਾ ਆਗ ਦੇ ਨਾਲੋਂ ਵੀ ਵੱਖਰਾ ਕਰ ਦਿੰਦੇ ਨੇ, ਫਿਰ ਵੇਲਣੇ ਅੰਦਰ ਪੀੜ ਕੇ ਅੱਗ ਦੇ ਉੱਪਰ ਚਾੜਦੇ ਨੇ। ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ, ਖੁੰਡਾਂ ਅੰਦਰ ਰੱਖ ਕੇ ਦੇਣ ਸੋ ਮਲ ਸਜਾਏ, ਰਸ ਕਸ ਟੱਟਰ ਪਾਈਐ ਤਪੈ ਤੈ ਵਿਲ ਲਾਏ, ਧੀ ਸੋ ਫੋਗ ਸੰਭਾਲੀਐ ਦਿੱਚੈ ਅੱਗ ਜਲਾਏ, ਨਾਨਕ ਮਿੱਠੇ ਪਤਰੀਐ ਵੇਖੋ ਲੋਕਾਂ ਆਏ। ਉਹ ਲੋਕੋ ਦੇਖੋ, ਗੰਨੇ ਦਾ ਇਹ ਹਾਲ ਹੋਇਆ ਮਿੱਠੇ ਕਰਕੇ। ਕਹਿੰਦੇ ਨੇ ਯਾਰ ਕਾਗਦਾ, ਅਤੇ ਕਾਗਦਾਂ ਦਾ ਜਿਵੇਂ ਬੁਰਾ ਹਾਲ ਹੁੰਦਾ, ਫਿਰ ਕੁੰਨੇ ਤੋਂ ਭਾਵ ਹੁੰਦਾ ਮਿੱਟੀ ਦੀ ਤੌੜੀ ਦਾ ਜਿਵੇਂ ਬੁਰਾ ਹਾਲ ਹੁੰਦਾ, ਅਨੇਕਾਂ ਵਾਰੀ ਚੁੱਲ੍ਹੇ ਤੇ ਚੜ੍ਹ ਕੇ ਅੱਗ ਦੀ ਸੇਕ ਨੂੰ ਸਹਾਰਦੀ, ਫਿਰ ਜਿਸ ਤਰ੍ਹਾਂ ਕੋਲਿਆਂ ਦਾ ਹਾਲ ਹੁੰਦਾ, ਕਈ ਵਾਰੀ ਸੜਦੇ ਨੇ ਉਹ। ਇਸੇ ਪ੍ਰਕਾਰ ਹੀ ਕਹਿੰਦੇ ਨੇ, ਮੰਦੇ ਅਮਲ ਕਹਿੰਦਿਆਂ ਇਹ ਸਜਾਏ ਤੇ ਨਾ। ਮੰਦੇ ਅਮਲ ਭੈੜਿਆਂ ਕਰਮਾਂ ਦੇ ਕਰਨ ਵਾਲੇ ਜੋ ਪੁਰਸ਼ ਨੇ, ਇਹਨਾਂ ਨੂੰ ਇਸ ਤਰ੍ਹਾਂ ਦੀ ਬੜੀ ਭਾਰੀ ਸਜ਼ਾ ਮਿਲਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸੰਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ, ਪੁੱਛਣ ਖੋਲ ਕਿਤਾਬ ਨੂੰ, ਵੱਡਾ ਹਿੰਦੂ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ। ਕਿਸੇ ਫਕੀਰ ਦੇ ਪਖੰਡ ਨੂੰ ਦੇਖ ਕੇ ਉਹਨੂੰ ਉਪਦੇਸ਼ ਦਿੰਦੇ ਨੇ, ਫਰੀਦਾ ਕੰਨ ਮੁਸੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ। ਹੁਣ ਪਾਠ ਦੀ ਸ਼ੁੱਧੀ ਕਰ ਲੈਣੀ ਕਿ ਫਰੀਦਾ ਕੱਕੇ ਉੱਤੇ ਟਿੱਪੀ ਨੰਨੇ ਨੂੰ ਸਿਹਾਰੀ। ਇਹ ਵੈਸੇ ਤਾਂ ਪੜ੍ਹਨ ਨੂੰ ਤਾਂ ਕੰਨ ਹੀ ਬਣਦਾ, ਕੰਨ ਤਾਂ ਆਪਣਾ ਜਿਹੜਾ ਹੁੰਦਾ ਲੱਗਿਆ ਕੰਨ, ਪਰ ਇੱਥੇ ਜਿਹੜਾ ਵਾਚਕ ਹੈ ਉਹ ਹੈ ਕੰਧੇ ਦਾ ਵਾਚਕ, ਮੋਢੇ ਦਾ, ਇਸ ਕਰਕੇ ਇਹਨੂੰ ਕੰਨ ਨਹੀਂ ਕਹਿਣਾ। ਫਰੀਦਾ ਕੰਨ, ਕੰਨ ਤੋਂ ਭਾਵ ਕੰਧਾ, ਜਿਹੜਾ ਕੰਧਾ ਹੈ ਨਾ ਸਾਡਾ ਮੋਢਾ, ਫਰੀਦਾ ਕੰਨ ਮੁਸੱਲਾ। ਅਤੇ ਹੁਣ ਮੁਸੱਲਾ ਲਿਖਿਆ ਨਹੀਂ ਹੋਇਆ ਇੱਥੇ, ਇੱਥੇ ਲਿਖਿਆ ਹੋਇਆ ਮੁਸਲਾ। ਆਮ ਤਾਂ ਆਪਾਂ ਪਾਠ ਵਿੱਚ ਰੋਜ਼ ਮੁਸਲਾ ਹੀ ਪੜ੍ਹਦੇ ਹਾਂ, ਪਰ ਇਹ ਹੈ ਮੁਸੱਲਾ। ਅਤੇ ਹੁਣ ਕੀ ਅਰਥ ਹੈ? ਫਰੀਦ ਜੀ ਕਹਿੰਦੇ ਨੇ ਕਿ ਫਕੀਰ ਸਾਈਂ, ਕੰਨ ਮੋਢੇ ਦੇ ਉੱਤੇ ਤੈਨੇ ਮੁਸੱਲਾ ਰੱਖਿਆ ਹੋਇਆ, ਆਸਣ ਰੱਖਿਆ ਹੋਇਆ ਹੈ। ਮੁਸਲਮਾਨ ਜਿਸ ਕੱਪੜੇ ਦੇ ਉੱਤੇ ਬੈਠ ਕੇ ਨਮਾਜ਼ ਪੜ੍ਹਦੇ ਨੇ ਉਹ ਮੋਢੇ 'ਤੇ ਹੀ ਰੱਖਦੇ ਨੇ ਆਪਣਾ, ਅਤੇ ਆਸਣ 'ਤੇ ਗਲ ਦੇ ਵਿੱਚ ਸੂਫ ਤੋਂ ਭਾਵ ਖਫਣੀ ਪਾਈ ਹੋਈ ਹੈ, ਪਰ ਦਿਲ ਵਿੱਚ ਤਾਂ ਤੈਨੇ ਈਰਖਾ ਰੂਪੀ ਛੁਰੀ ਫੜੀ ਹੋਈ ਹੈ, ਅਤੇ ਦੂਸਰਿਆਂ ਦੇ ਠੱਗਣ ਵਾਸਤੇ ਵਾਤ ਤੋਂ ਭਾਵ ਮੁੱਖ ਤੋਂ ਗੁੜ ਵਰਗੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ। ਹਿਰਦੈ ਛੁਰੀ ਸੰਧੇ ਆਨੀ, ਪਰ ਦਰਦ ਹਿਰਨ ਕੀ ਬਾਣੀ। ਮਿੱਠੀਆਂ ਗੱਲਾਂ ਕਰਕੇ